ਹੋਵੋ ਤੇ ਹੋਰ ਜਾਣਕਾਰੀ ਲਈ www.brampton.ca/budget ਤੇ ਜਾਓ।
अपनी कम्यूनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ,
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ,
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਧੈਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ।
यार मैंने अपनी अगली कार लेनी है, पर थोड़ा कंफ्यूज्ड हो गई हूँ।
ओए क्या हुआ, तुझे तो बस एरन पार्क टोयोटा जाना चाहिए। मिसिसागा ऑटो मॉल में बहुत ही अच्छी कलेक्शन है नए और पुराने टोयोटा व्हीकल्स की, जो तुम्हारे लाइफस्टाइल एंड बजट दोनों के लिए परफेक्ट होंगे।
वाह, साउंड्स ग्रेट, पर कौन सा मॉडल लेना चाहिए?
करोला की फ्यूल एफिशिएंसी, RAV4 का रग्ड लुक एंड कैमरी का स्टाइलिश डिजाइन, सब मॉडल्स हैं, जो भी तुम्हें चाहिए वो मिलेगा। अच्छी सर्विस और बेस्ट प्राइसेस मिलते हैं। और अभी कॉल कीजिए 9058287711 पर, या फिर विजिट कीजिए aaronparktoyota.com।
वाओ, चलो मैं अभी जाके एरन पार्क टोयोटा विजिट करती हूँ।
हाँ जी बिल्कुल, एरन पार्क टोयोटा आपकी अगली राइड की परफेक्ट चॉइस।
ਸਤਿ ਸ਼੍ਰੀ ਅਕਾਲ ਪੰਜਾਬੀ ਕਮਿਊਨਿਟੀ ਦੇ ਬਿਜ਼ਨਸ ਓਨਰਸ, ਟਰੱਕਿੰਗ ਕੰਪਨੀਜ਼ ਅਤੇ ਲੈਂਡਲੋਰਡਸ, ਅੱਜ ਇੱਕ ਖਾਸ ਸੁਨੇਹਾ ਤੁਹਾਡੇ ਲਈ ਲੈ ਕੇ ਆਏ ਹਾਂ।
ਯੈਸ, ਇਫ ਯੂ ਆਰ ਡੀਲਿੰਗ ਵਿਦ CVOR ਟਿਕਟਸ, ਸਮਾਲ ਕਲੇਮਸ ਕੋਡ, WSIB ਕਲੇਮਸ, ਟ੍ਰਾਂਸਪੋਰਟੇਸ਼ਨ ਲਾਅ ਔਰ ਇਸ਼ੂਜ਼ ਵਿਦ ਲੈਂਡਲੋਰਡ ਐਂਡ ਟੈਨੈਂਟ ਬੋਰਡ, ਵੀ ਹੈਵ ਗਾਟ ਦ ਸੋਲੂਸ਼ਨ ਫਾਰ ਯੂ।
ਬਿਲਕੁਲ, ਜੇ ਤੁਸੀਂ ਕਿਸੇ ਵੀ ਲੀਗਲ ਮਸਲੇ ਦਾ ਸਾਹਮਣਾ ਕਰ ਰਹੇ ਹੋ, ਜਿਵੇਂ ਕਿ ਡੈਬਟ ਕਲੈਕਸ਼ਨ ਜਾਂ ਫਿਰ 35,000 ਤੱਕ ਦੇ ਲੀਗਲ ਕੇਸਿਸ, ਤਾਂ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਮਿਲੇਗੀ।
ਦੈਟਸ ਰਾਈਟ, ਵੈਦਰ ਇਟਸ ਲੀਗਲ ਮੈਟਰਸ ਇਨਵੋਲਵਿੰਗ ਡੈਟ ਔਰ ਕਲੇਮਸ, ਵੀ ਆਫਰ ਕੰਪਲੀਟ ਅਸਿਸਟੈਂਸ ਟੂ ਹੈਲਪ ਯੂ ਸੋਲਵ ਦੈਮ ਕੁਇਕਲੀ।
ਸਾਡੀ ਮਦਦ ਨਾਲ ਤੁਸੀਂ ਆਪਣੀਆਂ ਸਾਰੀਆਂ ਪ੍ਰੋਬਲਮਸ ਦਾ ਤੁਰੰਤ ਹੱਲ ਪਾ ਸਕਦੇ ਹੋ। ਹੁਣੇ ਕਾਲ ਕਰੋ ਸ਼੍ਰੀ ਰਾਮ ਰੰਗਨ ਨੂੰ, ਜੋ ਕਿ ਇੱਕ ਲਾਇਸੈਂਸਡ ਪੈਰਾ ਲੀਗਲ ਨੇ।
ਕਾਲ ਸ਼੍ਰੀ ਰਾਮ ਰੰਗਨ ਫਰੋਮ ਵੇਗੰਸ ਲੀਗਲ ਐਟ 416-473-8472, ਅ ਟਰਸਟਿਡ ਲਾਇਸੈਂਸਡ ਪੈਰਾ ਲੀਗਲ, ਐਂਡ ਗੈਟ ਯੋਰ ਇਸ਼ੂਜ਼ ਰਿਜ਼ੋਲਵਡ ਫਾਸਟ। 15 ਇਅਰਸ ਪਲੱਸ ਐਕਸਪੀਰੀਅੰਸ ਇਨ ਸਰਵਿੰਗ ਟਰੱਕਿੰਗ ਕਮਿਊਨਿਟੀ।
ਵੇਗੰਸ ਲੀਗਲ, ਤੁਹਾਡੀ ਲੀਗਲ ਸਮੱਸਿਆ ਦਾ ਆਸਾਨ ਹੱਲ ਹਰ ਵਕਤ।
Good sleep brings good dreams, but what if sleep eludes you? Discover the ultimate comfort at the Bedroom Boutique. Upgrade your rest with our high-end mattresses featuring the latest technology, all at fair prices. Explore our elegant and stunning bed frames, crafted from rich mango wood or made right here in Canada for lasting quality and timeless style. Visit us at 268 Rutherford Road South, Brampton, at the major intersection of Rutherford Road South and Glidden Road. Call us today at 905-796-0006.
ਵੀ ਸਾਡੇ ਕੋਲ ਬਹੁਤ ਹੀ ਅੱਛੀ ਆਫਰ ਨੇ। ਦੱਸਣ ਦਾ ਮਕਸਦ ਤੇ ਜਿਹੜੇ ਲੋਕ ਮਿਸ ਕਰ ਗਏ ਸੀ ਬੌਕਸਿੰਗ ਵੀਕ, ਉਹ ਸਟਿਲ ਅਗਰ ਕੁਛ ਡਿਵਾਈਸਿਸ ਨੇ ਜਿਹੜੀਆਂ ਉਹਨਾਂ ਨੂੰ, ਜਿਸ ਤਰ੍ਹਾਂ ਸੈਮਸੰਗ ਦੀ ਜਾਂ ਆਈਫੋਨ ਦੀ ਲੇਟੈਸਟ ਡਿਵਾਈਸਿਸ ਨੇ, ਉਹਨਾਂ ਦੀ ਸੇਮ ਪ੍ਰਮੋਸ਼ਨ ਲੈਣਾ ਚਾਹੁੰਦੇ ਸੀ, ਜ਼ਰੂਰ ਸਾਡੇ ਕੋਲ ਪਹੁੰਚਣ। ਔਰ ਬਾਕੀ ਸਾਡੇ ਕੋਲ ਜਿਹੜੇ ਬਿਜ਼ਨਸ ਪਲਾਨ, ਉਹਦੇ ਵਾਸਤੇ ਸਾਨੂੰ HST ਨੰਬਰ ਦੀ ਰਿਕੁਆਇਰਮੈਂਟ ਹੁੰਦੀ ਹੈ। ਅਗਰ ਤੁਹਾਡੇ ਕੋਲ HST ਨੰਬਰ ਆ ਕੇ ਤੁਸੀਂ ਉਸ ਪਲਾਨ ਦੇ ਐਲੀਜੀਬਲ ਹੋ ਜਾਂਦੇ ਜੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਹੋਮ ਸਰਵਿਸਿਸ ਨੇ ਬੈਲ ਦੀਆਂ, ਜਿਹਦੇ ਚ ਇੰਟਰਨੈਟ, ਹੋਮ ਫੋਨ, ਟੀਵੀ ਔਰ ਅਲਾਰਮ ਸਿਸਟਮ ਆ ਜਾਂਦਾ ਵਾ। ਇਹ ਵੀ ਸਾਡੇ ਕੋਲ ਬਹੁਤ ਅੱਛੀ ਆਫਰਸ ਨੇ। ਔਰ ਬਾਕੀ ਤੁਹਾਨੂੰ ਸੈੱਲ ਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਹੈ, ਅਗਰ ਤੁਸੀਂ ਫੋਨ ਬੈਕ ਹੋਮ ਭੇਜਣਾ ਵਾ, ਅਨਲਾਕ ਕਰਾਉਣਾ, ਰਿਪੇਅਰ ਕਰਾਉਣਾ, ਸਾਡੇ ਕੋਲ ਆਨ ਦੀ ਸਪਾਟ ਟੈਕਨੀਸ਼ੀਅਨ ਅਵੇਲੇਬਲ ਹੁੰਦਾ ਵਾ, ਤੇ ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਤੁਸੀਂ ਸਾਡੇ ਕੋਲ ਪਹੁੰਚੋ। ਸਾਡੀ ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਹਾਂ ਔਰ ਸੱਤੋ ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਸਾਡਾ ਫੋਨ ਨੰਬਰ ਹੈ 9057999313905799913। ਤੁਸੀਂ ਕਾਲ ਕਰ ਸਕਦੇ ਜੇ ਔਰ ਇਹਨਾਂ ਸਾਰੀਆਂ ਸਰਵਿਸਿਸ ਦਾ ਫਾਇਦਾ ਉਠਾ ਸਕਦੇ ਜੇ। ਤੇ ਮੈਂ ਦੱਸਣਾ ਚਾਹਾਂਗਾ ਸਾਡੀ ਫਸਟ ਲੋਕੇਸ਼ਨ ਜਿਹੜੀ ਆ ਉਹ ਕੈਨੇਡੀਅਨ ਬੋਵੇਟ ਤੇ ਮੇਨ ਇੰਟਰਸੈਕਸ਼ਨ ਬਣਦਾ ਵਾ, ਜਿਹੜਾ ਕਿ ਫਰੈਸ਼ਕੋ ਵਾਲੀ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ। ਔਰ ਸੈਕਿੰਡ ਲੋਕੇਸ਼ਨ ਜਿਹੜੀ ਆ ਉਹ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਤੁਸੀਂ ਪਹੁੰਚ ਸਕਦੇ ਜੇ। ਔਰ ਨੰਬਰ ਇੱਕ ਹੀ ਹੈ ਜਿੱਥੇ ਤੁਸੀਂ ਕਾਲ ਕਰਨੀ, ਦੋਨਾਂ ਲੋਕੇਸ਼ਨ ਤੇ ਤੁਸੀਂ ਗੱਲ ਕਰ ਸਕਦੇ ਜੇ, 9057999313905799913 ਤੁਸੀਂ ਕਾਲ ਕਰਕੇ ਤੇ ਸਾਡੇ ਕੋਲ ਪਹੁੰਚ ਸਕਦੇ ਜੀ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ। ਬਿਲਕੁਲ, ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਨੂੰ ਦੱਸਦੀ ਹੈ ਜੇ ਤੁਸੀਂ ਵੀ ਵਧੀਆ ਵਧੀਆ ਡੀਲਸ ਗ੍ਰੈਬ ਕਰਨੀਆਂ ਨੇ, ਤੁਸੀਂ ਪਹੁੰਚਣਾ ਆ ਵਾਇਰਲੈਸ ਲੈਂਡ, ਮੁਬਾਰਕ ਜੀ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਇਹਦੇ ਨਾਲ ਹੀ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ। ਹੈਡਲਾਈਨਸ ਦਾ ਸਮਾਂ ਹੋ ਚੁੱਕਿਆ, ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ ਵਾਈ ਮੀਡੀਆ ਹੈਡਲਾਈਨਸ ਪਾਰਟ 1। ਵਾਈ ਮੀਡੀਆ ਗਰੁੱਪ ਵਿਚ ਹੈਡਲਾਈਨਸ ਪਾਰਟ 1 ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੀਆਂ ਕੁਝ ਮੁੱਖ ਖਬਰਾਂ ਦੀ। ਲਿਬਰਲ ਪਾਰਟੀ ਨੇ ਆਪਣੀ ਲੀਡਰਸ਼ਿਪ ਰੇਸ ਦੇ ਰੂਲਸ ਅਨਾਊਂਸ ਕਰ ਦਿੱਤੇ ਨੇ ਪੀਐਮ ਜਸਟਿਨ ਟਰੂਡੋ ਦੇ ਰਿਜ਼ਾਈਨ ਕਰਨ ਦੇ ਕੁਝ ਦਿਨਾਂ ਬਾਅਦ ਹੀ। ਟਰੂਡੋ ਕਹਿ ਰਹੇ ਨੇ ਕਿ ਉਹ ਪਾਰਟੀ ਲੀਡਰ ਦੀ ਪੋਜੀਸ਼ਨ ਤਾਂ ਛੱਡਣਗੇ ਜਦ ਤੱਕ ਇਕ ਨਵਾਂ ਲੀਡਰ ਸਿਲੈਕਟ ਨਹੀਂ ਹੋ ਜਾਂਦਾ। ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਨਵਾਂ ਲੀਡਰ 9 ਮਾਰਚ ਤੱਕ ਚੁਣ ਲਿਆ ਜਾਏਗਾ ਤੇ ਕੈਂਡੀਡੇਟਸ ਨੂੰ 23 ਜਨਵਰੀ ਤੱਕ ਆਪਣੀ ਨਾਮੀਨੇਸ਼ਨਸ ਫਾਈਲ ਕਰਨੀਆਂ ਹੋਣਗੀਆਂ। ਐਂਟਰੀ ਫੀ $350,000 ਰੱਖੀ ਗਈ ਹੈ, ਜੋ ਪਿਛਲੀ ਰੇਸ ਦੀ $75,000 ਫੀ ਦੇ ਨਾਲ ਕੰਪੇਅਰ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਹੈ। ਪਾਰਟੀ ਕਹਿ ਰਹੀ ਹੈ ਕਿ ਨਵੇਂ ਰੂਲਸ ਦੇ ਅਕੋਰਡਿੰਗ ਸਿਰਫ ਕੈਨੇਡੀਅਨ ਸਿਟੀਜ਼ਨਸ ਪਰਮਾਨੈਂਟ ਰੈਜ਼ੀਡੈਂਟਸ ਜਾਂ ਇੰਡੀਅਨ ਐਕਟ ਅੰਡਰ ਸਟੇਟਸ ਵਾਲੇ ਹੀ ਰਜਿਸਟਰਡ ਲਿਬਰਲ ਵੋਟਰਸ ਬਣ ਸਕਦੇ ਨੇ। ਮਿਨੀਮਮ ਏਜ 14 ਹੋਣੀ ਚਾਹੀਦੀ ਹੈ ਤੇ ਵੋਟਰ ਕਿਸੇ ਹੋਰ ਫੈਡਰਲ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਹੋਏਗਾ। ਸਿਟਿੰਗ ਕੈਬਨਿਟ ਮਿਨਿਸਟਰਸ ਬਾਰੇ ਕੋਈ ਕਲੀਅਰ ਰੂਲ ਨਹੀਂ ਹੈ ਕਿ ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰਨਗੇ ਜਾਂ ਨਹੀਂ। ਮੈਲਾਨੀ ਜੋਲੀ, ਫਰੈਂਕੋਆ ਫਿਲਪੀ ਸ਼ੈਂਪੇਨ, ਜੋਨਾਥਨ ਵਿਲਕਿਨਸਨ ਤੇ ਸਟੀਵਨ ਮੈਕਨੋਨ ਵਰਗੇ ਮਿਨਿਸਟਰਸ ਆਪਣੀ ਕੈਂਡੀਡੇਸੀ ਬਾਰੇ ਸੋਚ ਰਹੇ ਨੇ, ਪਰ ਲਿਬਰਲ ਐਮ ਪੀ ਚੰਦਰਾ ਆਰਿਆ ਤੇ ਫਰੈਂਕ ਬੇਲਿਸ ਆਪਣੀ ਇੰਟੈਂਸ਼ਨ ਡਿਕਲੇਅਰ ਕਰ ਚੁੱਕੇ ਨੇ। ਰੇਸ ਕਾਫੀ ਫਾਸਟ ਹੋਏਗੀ ਤੇ ਨਵੀਂ ਲੀਡਰਸ਼ਿਪ ਚੂਜ਼ ਹੋਣ ਤੋਂ ਬਾਅਦ ਸਿਰਫ 2 ਹਫ਼ਤੇ ਬਾਅਦ ਹੀ ਹਾਊਸ ਆਫ ਕਾਮਨਜ਼ ਵਾਪਸ ਓਪਨ ਹੋਏਗਾ। ਆਪੋਜੀਸ਼ਨ ਪਾਰਟੀਜ਼ ਆਲਰੇਡੀ ਸਿਗਨਲ ਦੇ ਰਹੇ ਨੇ ਕਿ ਉਹ ਗਵਰਨਮੈਂਟ ਨੂੰ ਗਿਰਾਉਣ ਲਈ ਮੋਸ਼ਨ ਜ਼ਰੂਰ ਲੈ ਕੇ ਆਉਣਗੇ। ਕੈਨੇਡਾ ਦਾ ਲੇਟੈਸਟ ਅਨਇੰਪਲਾਇਮੈਂਟ ਰੇਟ ਅਪਡੇਟ ਆ ਚੁੱਕਾ ਹੈ। ਕੈਨੇਡਾ ਨੇ ਡਿਸੰਬਰ ਚ 91,000 ਨਵੀਆਂ ਜੌਬਜ਼ ਐਡ ਕੀਤੀਆਂ, ਜੋ ਇਕਾਨਮਿਸਟ ਦੀ ਐਕਸਪੈਕਟੇਸ਼ਨਸ ਨੂੰ ਕ੍ਰਾਸ ਕਰਦੀਆਂ ਨੇ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਸਰਵੇ ਦੇ ਮੁਤਾਬਿਕ ਅਨਇੰਪਲਾਇਮੈਂਟ ਰੇਟ 0.1% ਕੱਟ ਹੋ ਕੇ 6.7% ਹੋ ਗਿਆ। ਐਜੂਕੇਸ਼ਨ, ਟਰਾਂਸਪੋਰਟੇਸ਼ਨ ਤੇ ਫਾਈਨਾਂਸ ਸੈਕਟਰਸ ਵਿਚ ਇੰਪਲਾਇਮੈਂਟ ਸਭ ਤੋਂ ਜ਼ਿਆਦਾ ਵਧੀ, ਜਿੱਥੇ ਪਬਲਿਕ ਸੈਕਟਰ ਨੇ 20-40,000 ਜੌਬਸ ਕ੍ਰੀਏਟ ਕੀਤੀਆਂ। ਫੁੱਲ ਟਾਈਮ ਜੌਬਸ 56,000 ਤੋਂ ਉਪਰ ਵਧੀਆਂ ਤੇ ਸੈਲਫ ਇੰਪਲਾਇਮੈਂਟ ਵੀ ਫੈਬਰਰੀ ਤੋਂ ਪਹਿਲੀ ਵਾਰ ਰਾਈਜ਼ ਹੋਈ ਹੈ 24,000 ਜੌਬਸ ਐਡ ਕਰਕੇ। ਪ੍ਰਾਈਵੇਟ ਸੈਕਟਰ ਇੰਪਲਾਇਮੈਂਟ ਵਿਚ ਛੋਟੀ ਜਿਹੀ ਗਰੋਥ ਹੋਈ 27 ਜੌਬਸ ਐਡ ਕਰਨ ਤੋਂ ਬਾਅਦ। ਇਹ ਡਿਸੰਬਰ ਦੀ ਅਨਇੰਪਲਾਇਮੈਂਟ ਗਰੋਥ ਸਲੋਇੰਗ ਪਾਪੂਲੇਸ਼ਨ ਗਰੋਥ ਦੇ ਅਗੇਂਸਟ ਕਾਫੀ ਸਿਗਨੀਫਿਕੈਂਟ ਹੈ। ਫੈਡਰਲ ਹੈਲਥ ਮਿਨਿਸਟਰ ਮਾਰਕ ਹਾਲੈਂਡ ਨੇ ਅਨਾਊਂਸ ਕੀਤਾ ਕਿ April 1, 2026 ਤੋਂ ਨਰਸ ਪ੍ਰੈਕਟੀਸ਼ਨਰਸ, ਫਾਰਮਾਸਿਸਟ ਤੇ ਮਿਡਵਾਈਫਸ ਦੀ ਪ੍ਰਾਇਮਰੀ ਕੇਅਰ ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਹੈਲਥ ਪਲਾਨਸ ਅੰਡਰ ਕਵਰਡ ਹੋਵੇਗੀ। ਇਹ ਪ੍ਰੋਫੈਸ਼ਨਲਸ ਹੁਣ ਮੈਡੀਕਲੀ ਨੈਸੇਸਰੀ ਸਰਵਿਸਿਜ਼ ਲਈ ਗਵਰਨਮੈਂਟ ਨੂੰ ਬਿੱਲ ਕਰ ਸਕਦੇ ਨੇ, ਜੋ ਪਹਿਲਾਂ ਸਿਰਫ ਡਾਕਟਰਸ ਕਰ ਸਕਦੇ ਸੀਗੇ। ਹਾਲੈਂਡ ਨੇ ਦਸਿਆ ਕਿ ਕੁਝ ਪੇਸ਼ੈਂਟਸ ਨੂੰ ਪ੍ਰਾਈਵੇਟ ਕਲੀਨਿਕਸ ਆਊਟ ਆਫ ਪਾਕਟ ਪੇਮੈਂਟਸ ਕਰਨੀਆਂ ਪੈਂਦੀਆਂ ਸੀ, ਜੋ ਯੂਨੀਵਰਸਲ ਹੈਲਥ ਕੇਅਰ ਦੇ ਪ੍ਰਿੰਸੀਪਲਸ ਦੇ ਖਿਲਾਫ ਹੈ। ਇਹ ਨਵੀਂ ਪਾਲਿਸੀ ਇਨਸ਼ਿਓਰ ਕਰੇਗੀ ਕਿ ਨਰਸ ਪ੍ਰੈਕਟੀਸ਼ਨਰਸ ਵੀ ਡਾਕਟਰਸ ਦੀ ਤਰ੍ਹਾਂ ਹੈਲਥ ਕੇਅਰ ਸਿਸਟਮ ਨੂੰ ਬਿੱਲ ਕਰ ਸਕਣ। ਹਾਲੈਂਡ ਨੇ ਇੱਕ ਇੰਟਰਪ੍ਰੀਟੇਸ਼ਨ ਲੈਟਰ ਇਸ਼ੂ ਕੀਤਾ ਜਿੱਥੇ
ਕੈਨੇਡਾ ਹੈਲਥ ਐਕਟ ਦੇ ਰੂਲਸ ਰਿਵਾਈਜ਼ ਕਰਕੇ ਨਾਨ ਫਿਜ਼ੀਸ਼ੀਅਨ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਇੰਪਾਵਰ ਕੀਤਾ ਗਿਆ ਹੈ ਤਾਂ ਜੋ ਆਪਣੀ ਫੁੱਲ ਕੰਪੀਟੈਂਸੀਜ਼ ਤੇ ਨੌਲੇਜ ਯੂਜ਼ ਕਰਕੇ ਕੇਅਰ ਪ੍ਰੋਵਾਈਡ ਕਰਨ। ਇਨ੍ਹਾਂ ਚੇਂਜਸ ਨੂੰ ਇੰਪਲੀਮੈਂਟ ਕਰਨ ਲਈ ਪ੍ਰੋਵਿੰਸਿਸ ਤੇ ਟੈਰੀਟਰੀਜ਼ ਨੂੰ ਟਾਈਮ ਦਿੱਤਾ ਗਿਆ ਹੈ ਹੈਲਥ ਇੰਸ਼ੋਰੈਂਸ ਪਲਾਨਸ ਐਡਜਸਟ ਕਰਨ ਲਈ। ਇਹ ਪਾਲਿਸੀ ਫੈਡਰਲ ਹੈਲਥ ਟ੍ਰਾਂਸਫਰ ਪੇਮੈਂਟਸ ਨਾਲ ਇਨਫੋਰਸ ਕੀਤੀ ਜਾਏਗੀ ਜਿੱਥੇ ਚਾਰਜਸ ਲਗਾਉਣ ਦੀ ਕੰਡੀਸ਼ਨ ਚ ਪੇਮੈਂਟਸ ਡਿਡਕਟ ਹੋ ਸਕਦੀਆਂ ਨੇ। ਹਾਲੈਂਡ ਨੇ ਇਹ ਵੀ ਕਿਹਾ ਕਿ ਇਹ ਚੇਂਜਸ ਹੈਲਥ ਸਿਸਟਮ ਤੇ ਪ੍ਰੈਸ਼ਰ ਘੱਟ ਕਰਨ ਚ ਮਦਦਗਾਰ ਹੋਣਗੇ, ਖਾਸ ਕਰਕੇ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨਸ ਦੇ ਲੋਡ ਨੂੰ ਰਿਡਿਊਸ ਕਰਨ ਚ। ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਕੱਲ ਹੀ ਓਟਵਾ ਵਾਪਸ ਆਏ ਨੇ ਹਾਲੀਡੇਜ਼ ਤੋਂ ਬਾਅਦ ਤੇ ਆਉਂਦੇ ਹੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਹੋਲਡ ਕੀਤੀ ਜਿਹਦੇ ਵਿਚ ਉਨ੍ਹਾਂ ਨੇ ਆਪਣੀ ਉਹੀ ਫੈਮਿਲੀਅਰ ਡਿਮਾਂਡ ਰਿਪੀਟ ਕੀਤੀ ਕਾਰਬਨ ਟੈਕਸ ਇਲੈਕਸ਼ਨ ਬੁਲਾਉਣ ਦੀ। ਨਾ ਟਰੂਡੋ ਦੀ ਰੈਜ਼ਿਗਨੇਸ਼ਨ ਦੀ ਅਨਾਊਂਸਮੈਂਟ, ਨਾ ਯੂਐਸ ਪ੍ਰੈਜ਼ੀਡੈਂਟ ਲੈਕ ਡੋਨਲਡ ਟਰੰਪ ਦੀ ਕੈਨੇਡਾ ਨੂੰ ਇਕਨੋਮਿਕ ਫੋਰਸ ਨਾਲ ਟੇਕ ਓਵਰ ਕਰਨ ਦੇ ਰਿਟੋਰਿਕ ਨੇ ਕੰਜ਼ਰਵੇਟਿਵ ਲੀਡਰ ਦੀ ਪੋਜੀਸ਼ਨ ਚੇਂਜ ਕੀਤੀ। ਪੌਲੀਐਵ ਕਹਿੰਦੇ ਨੇ ਕਿ ਟਰੰਪ ਨੂੰ ਖੁਸ਼ੀ ਹੋਵੇਗੀ ਅਪ੍ਰੈਲ ਚ ਕੰਜ਼ਿਊਮਰ ਕਾਰਬਨ ਪ੍ਰਾਈਸ ਵਧਦੇ ਦੇਖ ਕੇ, ਕਿਉਂਕਿ ਇਹ ਕੈਨੇਡੀਅਨ ਫੈਕਟਰੀਜ਼, ਟਰੱਕਿੰਗ ਕੰਪਨੀਜ਼ ਤੇ ਮਾਈਨਸ ਨੂੰ ਯੂਐਸ ਚ ਸ਼ਿਫਟ ਕਰਨ ਲਈ ਮਜਬੂਰ ਕਰੇਗਾ। ਟਰੰਪ ਨੇ ਕੈਨੇਡੀਅਨ ਗੁੱਡਸ ਤੇ 25% ਟੈਰਿਫ ਇੰਪੋਜ਼ ਕਰਨ ਦੀ ਧਮਕੀ ਦਿੱਤੀ ਹੈ, ਜਿਹਦੇ ਤੇ ਰਿਸਪੌਂਡ ਕਰਦੇ ਹੋਏ ਕੈਨੇਡੀਅਨ ਗਵਰਨਮੈਂਟ ਨੇ $1.3 billion ਸਿਕਿਉਰਿਟੀ ਪਲਾਨ ਅਨਾਊਂਸ ਕੀਤਾ ਹੈ। ਪੌਲੀਐਵ ਕਹਿੰਦੇ ਨੇ ਕਿ ਕੈਨੇਡਾ ਨੂੰ ਇਕ ਐਸੇ ਪ੍ਰਾਈਮ ਮਿਨਿਸਟਰ ਦੀ ਜ਼ਰੂਰਤ ਹੈ ਜੋ ਯੂਐਸ ਇਕਨੋਮਿਕ ਅਲਾਈਜ਼ ਨੂੰ ਸਮਝਾ ਸਕੇ ਕਿ ਇਹ ਟੈਰਿਫਸ ਯੂਐਸ ਬਿਜ਼ਨਸਿਸ ਲਈ ਵੀ ਖਤਰਨਾਕ ਨੇ। ਉਹ ਕਹਿ ਰਹੇ ਨੇ ਕਿ ਉਹ ਇਲੈਕਸ਼ਨ ਚ ਕਲੀਅਰ ਮੈਂਡੇਟ ਲਿਆਉਣਾ ਚਾਹੁੰਦੇ ਨੇ, ਟੂ ਪੁੱਟ ਆਰ ਕੰਟਰੀ ਫਸਟ, ਟੂ ਪੁੱਟ ਕੈਨੇਡਾ ਫਸਟ। ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦਿੱਤਾ ਹੈ ਟਿਲ March 24, ਜਿਹਦੇ ਨਾਲ ਸਾਰੇ ਡਿਬੇਟਸ ਟੈਂਪਰਰੀ ਸਟਾਪ ਹੋ ਗਏ ਨੇ। ਨੈਕਸਟ ਫੈਡਰਲ ਇਲੈਕਸ਼ਨ ਅਕਤੂਬਰ ਤੱਕ ਹੋਣੀ ਚਾਹੀਦੀ ਹੈ, ਪਰ ਲੱਗਦਾ ਹੈ ਕਿ ਸਪਰਿੰਗ ਚ ਹੋ ਜਾਏਗੀ ਕਿਉਂਕਿ ਆਪੋਜੀਸ਼ਨ ਪਾਰਟੀਜ਼ ਗਵਰਨਮੈਂਟ ਨੂੰ ਟੋਪਲ ਕਰਨ ਦੀ ਪਲਾਨਿੰਗ ਕਰ ਰਹੇ ਨੇ। ਪੌਲੀਐਵ ਨੇ ਲਿਬਰਲ ਲੀਡਰਸ਼ਿਪ ਕੰਟੈਂਡਰਸ ਕ੍ਰਿਸਟੀਆ ਫ੍ਰੀਲੈਂਡ, ਮਾਰਕ ਕਾਰਨੀ ਤੇ ਕ੍ਰਿਸਟੀ ਕਲਾਰਕ ਨੂੰ ਟਾਰਗੇਟ ਕਰਦੇ ਹੋਏ ਉਨ੍ਹਾਂ ਨੂੰ ਕਾਰਬਨ ਟੈਕਸ ਕ੍ਰਿਸਟੀਆ, ਕਾਰਬਨ ਟੈਕਸ ਕਾਰਨੀ ਤੇ ਕਾਰਬਨ ਟੈਕਸ ਕ੍ਰਿਸਟੀ ਕਹਿ ਕੇ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਨੇ ਕਿ ਲਿਬਰਲ ਲੀਡਰ ਕੋਈ ਵੀ ਬਣ ਜਾਏ ਪਰ ਉਹ ਇਫੈਕਟਿਵਲੀ ਫੇਰ ਵੀ ਜਸਟਿਨ ਟਰੂਡੋ ਦੀ ਹੀ ਪਾਲਿਸੀਜ਼ ਨੂੰ ਚਲਾਏਗਾ।
And blamed her boss for that failure. Immigration is out of control with a 200% increase in year-over-year population growth, causing a massive housing, social service, and job crisis. Our border is out of control with dangerous poisons pouring in from China and Mexico and then manufactured into deadly fentanyl that has killed 47,000 of our people. Crime completely out of control. Violent crime up 50%. Gun crime up 116%. And hate crime up 251% after 9 years of NDP liberal, radical, woke, catch and release criminal justice policies.
Proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਲੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ।
ਟੋਰਾਂਟੋ ਪੁਲਿਸ ਸਟਾਫ ਸੁਪਰਿੰਟੈਂਡੈਂਟ ਜੋ ਮੈਥਿਊਜ਼ ਕਹਿੰਦੇ ਨੇ ਕਿ ਟੋਟਰਕ ਇੰਡਸਟਰੀ ਨਾਲ ਜੁੜੀ ਗਨ ਵਾਇਲੈਂਸ ਇੱਕ ਸੀਰੀਅਸ ਇਸ਼ੂ ਬਣ ਗਈ ਹੈ। ਇਹ ਪ੍ਰੋਬਲਮ ਐਡਰੈਸ ਕਰਨ ਲਈ ਟੋਰਾਂਟੋ ਪੁਲਿਸ ਨੇ ਇਸ ਸਮਰ ਵਿੱਚ ਇੱਕ ਟੋਟਰਕ ਟਾਸਕ ਫੋਰਸ ਲਾਂਚ ਕੀਤਾ। ਓਨਟੇਰੀਓ ਗਵਰਨਮੈਂਟ ਨੇ ਵੀ ਫਰੋਡੁਲੈਂਟ ਟੋਟਰਕ ਡਰਾਈਵਰਸ ਤੇ ਕਰੈਕਡਾਊਨ ਕਰਨ ਲਈ ਸਰਟੀਫਿਕੇਸ਼ਨ ਰਿਕੁਆਇਰਮੈਂਟ ਇੰਟਰੋਡਿਊਸ ਕੀਤਾ ਹੈ ਜੋ ਪਿਛਲੇ ਸਾਲ ਲਾਗੂ ਹੋਇਆ ਹੈ। इंटरनेशनल न्यूज दे विच लॉस एंजलस दे मैसिव वाइल्ड फायर्स ने हुण तक घट्टो घट 10 लोकां दी जान लै लेती है ते लगभग 10,000 स्ट्रक्चर्स नूं डिस्ट्रॉय कर दिता है। पैलिसेड्स फायर ते ईटन फायर लॉस एंजलस हिस्ट्री दी दियां सब तों डिस्ट्रक्टिव फायर्स बन गईयां ने जिथे 137 स्क्वायर किलोमीटर दा एरिया जल चुका है। एलए काउंटी मेडिकल एग्जामिनर ने कहा है कि डेथ टोल वध सकदा है ते काउंटी शेरिफ रॉबर्ट लूना ने सीन नू एटॉमिक बॉम्ब इफेक्ट वाला कहकर डिस्क्राइब किया। प्रेसिडेंट जो बाइडन ने इन फायर्स नू मेजर डिजास्टर डिक्लेयर करके अगले 180 दिन तक फुल फेडरल रिकवरी सपोर्ट का वादा किया है जो डेबरी रिमूवल टेम्पररी शेल्टर्स ते फर्स्ट रिस्पोंडर्स दी सैलरीज नू कवर करेगा। एलए मेयर कैरन बैस ने क्रिटिसिज्म फेस किया है पर यह भी कहा है कि सिटी नू एग्रेसिवली रीबिल्ड करने लई तैयारी हो रही है। कैनेडा दे सुपर स्कूपर एयरक्राफ्ट जो कि अनऑथराइज्ड ड्रोन ना कोलाइड कर गया उनू ग्राउंडेड करना पिया। केनेथ फायर जो कैलाबासस एरिया विच स्टार्ट हुई रैपिडली 388 हेक्टेयर्स तक फैल गई। पैलिसेड्स ते ईटन फायर्स च 9300 स्ट्रक्चर्स डैमेज हो चुके ने। हुण असीं गल करदे हां इंडिया दी कुछ मुख खबरां दी। श्रोमणी अकाली दल दी वर्किंग कमेटी ने अज सुखबीर सिंह बादल दा रेजिग्नेशन एज पार्टी प्रेजिडेंट एक्सेप्ट कर लिया है अकाल तख्त दे प्रेशर तो बाद। ए डिसीजन दो दिन बाद आया जद अकाल तख्त जत्थेदार ने एक मीटिंग च पार्टी लीडर्स नू स्ट्रिक्टली रेप्रीमांड कीता सी फॉर नॉट फॉलोइंग रीऑर्गेनाइजेशन डायरेक्शंस। एसएडी स्पोक्सपर्सन दलजीत सिंह चीमा ने अनाउंसमेंट कीती कि सुखबीर बादल दा रेजिग्नेशन हुण ऑफिशियली एक्सेप्ट कर लिता गया है। पार्टी ने पहला आर्ग्यू किया कि अकाल तख्त की डायरेक्शंस नू फॉलो करना पार्टी दे सेकुलर स्टेटस ते रजिस्ट्रेशन कंडीशंस नू वायोलेट करेगा जो पार्टी दी कॉन्स्टिट्यूशन अंडर मैंडेटरी है। सुखबीर बादल ने 30 अगस्त 2024 नू एक्टिव लीडरशिप तो हट के पार्टी अफेयर्स दा चार्ज बलविंदर सिंह भूंदड लेड वर्किंग कमेटी नू दे दिता सी। नवंबर 16 नू उन्हां ने ऑफिशियली रेजिग्नेशन दे दिता सी रिलीजियस पनिशमेंट तो बचण लई जो अकाल तख्त तो मिल सकदी सी। इस डिसीजन दे नाल एसएडी लई एक सिग्निफिकेंट चेंज आया है जो अकाल तख्त दी अथॉरिटी नू एक्नोलेज करदा है पर नाल ही पार्टी दी सेक्यूलर आइडेंटिटी नू भी सेफगार्ड करन दी कोशिश करदा है। फार्मर लीडर जगजीत सिंह दलेवाल जिन्हां दा फास्ट अनटू डेथ अज 46वें दिन च एंटर हो गया है उन्होंने बीजेपी लीडर्स नू एक वीडियो मैसेज दे विच टारगेट कीता। दलेवाल कह रहे ने कि बीजेपी लीडर्स गलत डायरेक्शन च जा रहे ने बाय अप्रोचिंग अकाल तख्त टू इंटरवीन। वो कह रहे ने कि इंस्टेड बीजेपी लीडर्स नू प्राइम मिनिस्टर नरेंद्र मोदी वाइस प्रेसिडेंट जगदीप धनकर एग्रीकल्चर मिनिस्टर शिवराज सिंह चौहान ते होम मिनिस्टर अमित शाह दे ऑफिसर्स नू अप्रोच करना चाहिदा है टू रिजॉल्व फार्मर्स डिमांड्स। दलेवाल का कहना है कि वो अपना फास्ट सिर्फ उदों खत्म करनगे जब सेंटर उन्हां दी डिमांड्स एक्सेप्ट करेगा। उन्होंने फिर बीजेपी लीडर्स नू अर्ज किया कि प्राइम मिनिस्टर नू इंटरवीन करन लई कहना चाहिदा है। दलेवाल की डिटीरियोरेटिंग हेल्थ के मद्देनजर प्रिंसिपल सैक्रेटरी ऑफ हेल्थ कुमार राहुल की अगवाई च एक हाई लेवल मेडिकल टीम कल थर्सडे नू खनौरी विच उन्हां दा मेडिकल एग्जामिनेशन लैण लई आई। टीम ने उन्हां दे ब्लड सैंपल एबडमन अल्ट्रासाउंड ते डिटेल्ड चेकअप कीता जिथे फाइनल मेडिकल रिपोर्ट्स अज रिलीज होण दी उम्मीद है।
उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास, आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं। एग्रीकल्चर मिनिस्टर के पास जाना चाहिए, अमित शाह जी के पास जाना चाहिए, लेकिन उधर जाने की बजाय आप जा रहे हैं हमारे अकाल तख्त साहिब के जथेदार की तरफ। इसका मतलब क्या निकलता है? क्या आपके अंदर क्या है? आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनशन छोड़ देंगे। हमारा अनशन करना कोई کاروبار تو ہے نہیں ہے, ہم اسی وقت یہ چھوڑ دیں گے, نہ ہی ہمارا شوق ہے. سو اس لیے دھنیواد, میں پھر سے نویدن کرتا ہوں پنجاب اکائی کو, بھاجپا کی, بھاجپا والی کو, کہ کرپیا آپ مودی جی سے بات کریں. بہت بہت
وائی میڈیا بگ شاٹ دے وچ انڈیا ویمن نے آئرلینڈ ویمن نو پہلے او ڈی آئی میچ چ سکس وکٹس نال ہرا دیتا, جتھے ٹاپ آرڈر دی شاندار بیٹنگ نے جت دا راہ بنایا. میچ راجکوٹ دے سوراشٹر کرکٹ ایسوسی ایشن سٹیڈیم چ کھیلیا گیا, جتھے انڈیا نے آئرلینڈ دا 238/7 دا ٹارگیٹ صرف 34.3 اوورز چ 241/4 بنا کے پورا کر لیتا, 93 بالز باقی ہون دے نال. کیپٹن سمرتی مندھانا لئی ایک ہسٹورک نائٹ سی, کیونکہ وہ ویمنز کرکٹ چ فاسٹسٹ انڈین بیٹر بن گئے نے وتھ 4000 رنز. سمرتی نے مائل سٹون صرف 95 میچز چ اچیو کیتا ہے. آئرلینڈ نے ٹاس جیت کے پہلے بیٹنگ کی تھی, گیبی لیوس وتھ 92 تے لی پال وتھ 59. دی 117 رن دی پارٹنرشپ نے اننگز نو سنبھالیا, پر پریا مشرا دے دو وکٹس تے کچھ ودیا فیلڈنگ پرفارمنسز نے آئرلینڈ نو صرف 238/7 تک سیمت کر دتا. انڈیا دی شروعات زبردست رہی, جتھے سمرتی مندانا ود 41 تے پرتیکا راول ود 89 نے فاسٹ سٹارٹ دتا. ہلکا مڈل آرڈر کولیپس ہویا, پر پرتیکا راول تے تیجل ہسبنس دی 116 رن دی پارٹنرشپ نے میچ نو ون سائڈڈ بنا دتا. راول نے اپنے پرفارمنسز دے نال پلیئر آف دا میچ دا اوارڈ وی جتیا.
Once again a very warm welcome, tusi dekh rahe ho channel Y and sun rahe ho radio Y. Appa tade layi pesh karke hadeya Y media headlines part 1. کافی ساری امپورٹنٹ نیوز آپ کور کیتیاں, یہ کافی سارے ہور بھی ٹاپکس نے جو کور کرنے نے سارے نال جڑ چکے نے. اس سیگمنٹ دے ہوسٹ گلدیپ جی, اور ویری ویل ویلکم ٹو وائی میڈیا. جی گلدیپ جی.
جی تھینک یو ویری مچ تانیا جی, میرے والوں تانو تے ساڈے سارے لسنر نو گڈ مارننگ, تے سارے دا پروگرام چ بہت بہت سواگت ہے. سو اج دے پروگرام چ جس طرح نیوز ہیڈ لائنز دے وچ بہت ساری کور کیتی نے, کافی ساری نیوز جڑیاں نے تسی اس طرح کہہ سکدے ہو کہ انہاں نوں بہت ہی جگہ نہیں ملدی, لیکن انہاں دے بارے وی گل بات کراں گے. جڑی نیوز ہیڈ لائن دے وچ جڑیاں جڑیاں نیوز کور کیتی گئیاں نے, سو اودے بارے وی تھوڑی جی چرچا اسیں جڑی اس جڑے پروگرام دے وچ کراں گے. تے بہت بہت شکریہ تانیا جی, جس طرح تہانوں پتہ ہی ہے کہ اج کل اسپیشلی جڑی ویدر ایڈوائزری ہے, ویدر وارننگ ہے, وہ جاری رہندی نے. سو ساؤتھ سدرن انٹاریو دے کچھ پارٹ چ ہلے بھی جڑی ٹھنڈ تے چل ہی رہی ہے, نال نال سنو سکال وارننگ, سنو دی جڑی پرڈکشن او بھی ہے. سو بی کیئرفل, ہمیشہ ہی اس سے ہی کمنٹ دے نال میں پروگرام دی موسٹلی شروعات کردا, کیونکہ اسی بہت ساری چیزاں دے وچ بڑا انٹرسٹ لینے ہیں, لیکن اسپیشلی جتھے سیفٹی دی گل کیتی ہے, جتھے تسی کہہ سکدے ہو کہ جڑا ٹکیا ہے اس نو یوز کر کے جڑا اپنے آپ سیف رکھنے کی گل کی جائے. سو کئی بار مینوں لگدا ہوندا ہے کہ انہاں چیزاں دے بارے اسی کچھ زیادہ سیریس نہیں ہاں. سو کچھ تہاڈا وی ویکینڈ ہے, کتے بھی باہر اسپیشلی نارتھ یا کتے ایسٹ ویسٹ کتے بھی جانا ہے, سو اج کل ٹیکنالوجی دے نال تسی جڑا اپنا ہے وہ پراپر پلان کر سکدے ہو. بی کیئرفل, اپنے جڑے ٹرپ نے تسی پلان کرنے نے کتے جانا ہے, سو جڑی ویدر نیٹ ورک دی ایپ جڑی ہے اس تو تسی جڑی ایڈوائزری وارننگ انہاں نوں چیک کر اپنی جڑی اپنا ساری جڑی ایمرجنسی کٹ وغیرہ لے کے اج دے دن اسپیشلی ونٹر چ جڑا انہاں چیزاں نوں جڑا بڑے دھیان دے نال تسی جڑا ٹرپ ہے اون کریا کرو. ادھے نال نال بہت ساری نیوز نے جنہاں دے اوپر اسی گل بات کراں گے. جڑا نویں لیڈر نے ریپلیس کرن گے جسٹن ٹروڈو نوں, سو او دی جڑی 9 مارچ نوں جڑی او ہوئے گی, سو او دے بارے پرت کراں گے. لیکن کافی ساری چینجز بھی جڑیاں نے جڑے انہاں دا کانسٹیٹیوشن ہے فیڈرل لبرل دا, سو اودے وچ وی کافی ساریاں جڑیاں چینجز جڑیاں وہ کیتیاں جا رہیاں نے. اسپیشلی جڑے دو بڑے سیریس ایشو نے, اسپیشلی ایک تے فورن انٹرفیرنس دا ہے ہی ہے, لیکن اودے نال نال پارکر لنچ انہاں دا جڑا کم, سو وہ بھی بڑا امپورٹنٹ ہے. سو انہاں دا جڑا کمنٹ ہے, انہوں نے کہا کہ جڑے لوگ نے ممبرشپ جڑی رجسٹرڈ کر رہے نے کہ انہوں نے اپنے ਪੈਰਸ ਤੱਕ ਨੂੰ ਜਿਹੜਾ ਇਨਕਲੂਡ ਕਰ ਲਿਆ, ਜਿਹੜੀ ਮੈਂਬਰਸ਼ਿਪ ਦੇ ਵਿੱਚ ਜਿਹੜੀ ਫਰੋਡੁਲੈਂਟ ਜਿਹੜੀ ਤੁਹਾਨੂੰ ਕਹਿ ਕੇ ਭਰਤੀ ਤੁਸੀਂ ਕਹਿ ਸਕਦੇ ਹੋ ਉਹ ਜਿਹੜੀ ਹੁੰਦੀ ਹੈ, ਸੋ ਉਹਦੇ ਵਿੱਚ ਉਹਦੇ ਬਾਰੇ ਜਿਹੜੇ ਇਹ ਬਿਆਨ ਜਿਹੜੇ ਆਏ ਨੇ, ਸੋ ਇਹ ਵੀ ਬੜੀ ਇੰਪੋਰਟੈਂਟ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਅਪਡੇਟ ਹੈ, ਸਪੈਸ਼ਲੀ ਅਪਡੇਟ ਤਾਂ ਨਹੀਂ ਹੈ ਇਨ ਜਨਰਲ, ਤੁਹਾਨੂੰ ਪਤਾ ਕਿਸ ਤੋਂ ਪਹਿਲਾਂ ਵੀ ਜਿਹੜੇ ਇਲੈਕਸ਼ਨ ਹੁੰਦੇ ਨੇ ਸਪੈਸ਼ਲੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਨੋਮੀਨੇਸ਼ਨ ਪ੍ਰੋਸੈਸ ਆ ਜਾਂ ਜਿਹੜੀ ਲੀਡਰਸ਼ਿਪ ਰੇਸ ਦੇ ਵਿੱਚ ਜਦੋਂ ਜਿਹੜਾ ਉਹ ਕੀਤਾ ਜਾਂਦਾ ਹੈ ਸਿਲੈਕਸ਼ਨ ਕੀਤੀ ਜਾਂਦੀ ਹੈ, ਸੋ ਉਹਦੇ ਵਿੱਚ ਬੇਸ਼ੱਕ ਪਾਰਟੀ ਦੇ ਜਿਹੜੇ ਮੈਂਬਰ ਨੇ ਉਹੀ ਵੋਟ ਕਰ ਸਕਦੇ ਨੇ, ਲੇਕਿਨ ਜਿਹੜੀ ਮੈਂਬਰਸ਼ਿਪ ਆਪਣੇ ਆਪਣੇ ਪੱਖ ਦੇ ਵਿੱਚ ਵਧਾਉਣ ਲਈ ਬਹੁਤ ਲੀਡਰ ਨੇ ਜਾਂ ਬਹੁਤ ਸਾਰੇ ਜਿਹੜੇ ਕੈਂਡੀਡੇਟ ਹੁੰਦੇ ਨੇ, ਸੋ ਕਈ ਵਾਰ ਜਿਹੜੀ ਮੈਂਬਰਸ਼ਿਪ ਜਿਹੜੀ ਹੈ ਉਹਨਾਂ ਲੋਕਾਂ ਦੀ ਵੀ ਜਿਹੜੀ ਉਹ ਇਨਕਲੂਡ ਕਰ ਲੈਂਦੇ ਨੇ ਜਿਹੜੇ ਲੋਕ ਇਹਦੇ ਵਿੱਚ ਜਿਨ੍ਹਾਂ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਐਜ਼ ਅ ਮੈਂਬਰ ਜਿਹੜਾ ਉਹ ਕਰ ਲਿਆ ਜਾਂਦਾ ਹੈ। ਬਹੁਤ ਵਾਰ ਇਹ ਸਾਰੇ ਸਿਸਟਮ ਦਿੱਤੀ ਹੋਈ ਹੈ, ਸੋ ਇਹ ਜਿਹੜੀ ਪ੍ਰੋਬਲਮ ਹੈ ਇਹ ਸਿਰਫ ਲਿਬਰਲ ਪਾਰਟੀ ਹੀ ਹੈ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਹੁਣੇ ਹੁਣੇ ਡਰਿਕ ਬਰਾਊਨ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਵੀ ਇਹ ਬਿਆਨ ਵੀ ਦਿੱਤੇ ਸੀ ਕਿ ਜਿਹੜੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਰੇਸ ਦੇ ਵਿੱਚ ਕੀ ਫੋਰਨ ਇੰਟਰਫੇਰੈਂਸ ਦਾ ਕੋਈ ਮਾਮਲਾ ਹੈ ਜਾਂ ਨਹੀਂ ਹੈ, ਸੋ ਪਹਿਲਾਂ ਉਹ ਮਸਲਾ ਤੇ ਚੱਲ ਹੀ ਰਿਹਾ ਸੀ, ਸੋ ਇਹ ਲੇਟੈਸਟ ਜਿਹੜੀ ਹੁਣ ਕਿਉਂਕਿ ਨਵਾਂ ਜਿਹੜਾ ਵੀ ਕੈਂਡੀਡੇਟ ਜਿਹੜਾ ਉਹ ਚੁਣਿਆ ਜਾਏਗਾ ਐਜ਼ ਅ ਪ੍ਰਾਈਮ ਮਿਨਿਸਟਰ ਉਹ ਨੈਕਸਟ ਜਿਹੜਾ ਕਹੇਗਾ, ਸੋ ਇਸ ਮਾਮਲੇ ਚ ਵੀ ਜਿਹੜੀ ਫੋਰਨ ਇੰਟਰਫੇਰੈਂਸ ਹੈ ਉਸ ਨੂੰ ਰੂਲ ਆਊਟ ਨਹੀਂ ਕੀਤਾ ਜਾ, ਉਸ ਤੋਂ ਇਲਾਵਾ ਜਿਹੜੀ ਫੇਕ ਮੈਂਬਰਸ਼ਿਪ ਹੈ ਜਾਂ ਜਿਹੜੀ ਫਰੋਡੁਲੈਂਟ ਮੈਂਬਰਸ਼ਿਪ ਹੈ ਉਸ ਨੂੰ ਵੀ ਰੂਲ ਆਊਟ ਜਿਹੜਾ ਨਹੀਂ ਕੀਤਾ ਜਾ ਰਿਹਾ, ਸੋ ਇਹ ਕਾਫੀ ਸਾਰੇ ਰੂਲਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਚੇਂਜਿਸ ਜਿਹੜੀਆਂ ਲੈ ਕੇ ਉਹ ਲਿਆਂਦੀਆਂ ਜਾ ਰਹੀਆਂ ਨੇ, ਲੇਕਿਨ ਜਦੋਂ ਜਦੋਂ ਬਿਆਨ ਇਸ ਤਰ੍ਹਾਂ ਦੇ ਆਉਂਦੇ ਨੇ ਤੇ ਉਹਦੇ ਕਾਰਨ ਜਿਹੜਾ ਉਹ ਫਿਰ ਥੋੜਾ ਜਿਹਾ ਲੋਕਾਂ ਦੇ ਵਿੱਚ ਡਾਊਟ ਵੀ ਹੁੰਦਾ ਹੈ ਕਿ ਕੈਨੇਡਾ ਕੋਈ ਇਸ ਤਰ੍ਹਾਂ ਦੀ ਕੰਟਰੀ ਤੇ ਹੈ ਨਹੀਂ ਹੈ ਜਿੱਥੇ ਕੋਈ ਫੈਮਿਲੀ ਜਿਹੜੀ ਉਹ ਡਿਸਾਈਡ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਮੋਸਟਲੀ ਕਿਸ ਨੇ ਚੀਫ ਮਿਨਿਸਟਰ ਬਣਨਾ, ਈਵਨ ਪ੍ਰਾਈਮ ਤੱਕ ਵੀ ਜਿਹੜਾ ਉਹ ਜੇ ਕਾਂਗਰਸ ਦੀ ਗੱਲ ਕਰੀਏ ਤੇ ਗਾਂਧੀ ਫੈਮਿਲੀ ਦੂਸਰੇ ਪਾਸੇ ਬੀਜੇਪੀ ਹੈ, ਸੋ ਕਿਸ ਨੇ ਬਣਨਾ ਉਹ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ, ਉੱਥੇ ਪ੍ਰਾਈਮ ਮਿਨਿਸਟਰ ਦਾ ਚਿਹਰਾ ਜਦਕਿ ਉੱਥੇ ਇਲੈਕਸ਼ਨ ਜਿਹੜੀ ਹੋ ਜਾਂਦੀ ਹੈ ਬਾਅਦ ਵਿੱਚ, ਉੱਥੇ ਇੱਕ ਪਾਸੇ ਸੰਘ ਪਰਿਵਾਰ ਹੈ ਇੱਕ ਪਾਸੇ ਜਿਹੜਾ ਗਾਂਧੀ ਪਰਿਵਾਰ, ਸੋ ਹਲੇ ਤੱਕ ਉੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਵੋਟ ਜਿਹੜੀ ਹੈ ਕਿਹਦੇ ਲਈ ਕਰਦੇ ਤੇ ਬਾਅਦ ਵਿੱਚ ਕਿਹਦਾ ਨਾਮ ਜਿਹੜਾ ਉਹ ਸਾਹਮਣੇ ਆਏਗਾ। ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੇ ਆਮ ਲੋਕ ਨੇ ਬੇਸ਼ਕਰ ਇਨ ਜਨਰਲ ਤੇ ਸਟ੍ਰੈਟਜੀ ਇਹ ਹੁੰਦੀ ਹੈ ਕਿ ਜਿਹੜਾ ਫੇਮਸ ਕੋਈ ਚਿਹਰਾ ਹੈ ਉਹਨੂੰ ਸਾਹਮਣੇ ਰੱਖ ਕੇ ਇਲੈਕਸ਼ਨ ਜਿਹੜੀ ਉਹ ਕੀਤੀ ਜਾਂਦੀ ਹੈ। ਬੇਸਿਕਲੀ ਅਗਰ ਡੈਮੋਕ੍ਰੇਸੀ ਦੀ ਗੱਲ ਕਰੀਏ ਸੋ ਆਈ ਥਿੰਕ ਇਹ ਜਿਹੜੀ ਬੜੀ ਇੰਪੋਰਟੈਂਟ ਇੱਕ ਇਹਦੇ ਲਈ ਇੱਕ ਰੂਲ ਚਾਹੀਦਾ ਜਿਸਨੇ ਵੀ ਲੀਡਰ ਦੇ ਤੌਰ ਦੇ ਉੱਪਰ ਲੀਡਰ ਬਣਨਾ ਹੈ ਉਸਦਾ ਨਾਮ ਜਿਹੜਾ ਉਹ ਪਹਿਲੇ ਹੋਣਾ ਚਾਹੀਦਾ, ਸਾਹਮਣੇ ਹੋਣਾ ਚਾਹੀਦਾ, ਸੋ ਪਾਰਟੀ ਪਹਿਲਾਂ ਡਿਸਾਈਡ ਕਰ ਸਕਦੀ ਹੈ, ਸੋ ਲੇਕਿਨ ਇਨਸਾਈਡ ਚੱਲਦਾ ਡੈਮੋਕ੍ਰੇਸੀ ਬੇਸ਼ੱਕ ਉੱਪਰ ਦੇਖਣ ਨੂੰ ਲੱਗਦਾ ਕਿ ਸਾਰਾ ਕੁਛ ਜਿਹੜਾ ਉਹ ਠੀਕ ਠਾਕ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ, ਲੇਕਿਨ ਇਨਸਾਈਡ ਕਿਉਂਕਿ ਮੋਸਟਲੀ ਇਹ ਹੁੰਦਾ ਹੈ ਕਿ ਕਾਗਜ਼ੀ ਪੱਤਰੀ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਪੰਜਾਬ ਦੇ ਵਿੱਚ ਵੀ ਗੱਲਬਾਤ ਕਰਨ, ਕਾਗਜ਼ੀ ਪੱਤਰੀ ਬੰਦਾ ਠੀਕ ਹੋਣਾ ਚਾਹੀਦਾ, ਸੋ ਇੱਥੇ ਵੀ ਕੁਛ ਇਸੇ ਤਰ੍ਹਾਂ ਦਾ ਹੀ ਸਿਸਟਮ ਹੈ, ਸੋ ਸਿਸਟਮ ਨੂੰ ਜਿਹੜਾ ਉਹ ਕਿਸ ਤਰ੍ਹਾਂ ਮੈਨੂਪੁਲੇਟ ਕੀਤਾ ਜਾਂਦਾ ਹੈ, ਸੋ ਇਹ ਗੱਲਾਂ ਕਿਸੇ ਕੋਲੋਂ ਲੁਕੀਆਂ ਨਹੀਂ ਹੈ। ਈਵਨ ਬਹੁਤ ਵਾਰ ਅਸੀਂ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਵੀ ਕਈ ਵਾਰ ਸਟੂਡੈਂਟਸ ਤੋਂ ਲੈ ਕੇ ਈਵਨ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਬਾਹਰੋਂ ਆਏ ਲੋਕ ਉਹ ਕਰ ਜਾਂਦੇ ਨੇ, ਪਤਾ ਹੀ ਨਹੀਂ ਹੁੰਦਾ ਕਿ ਕੌਣ ਜਿਹੜਾ ਉਹ ਵੋਟ, ਹਾਲਾਂਕਿ ਲਿਸਟ ਜਿਹੜੀ ਹੈ ਉਹ ਸਾਰੀ ਉਹਨਾਂ ਕੋਲ ਹੁੰਦੀ ਹੈ ਜਿਹੜੇ ਲੋਕ ਸਾਡੇ ਵਰਗੇ ਜਿਹਨਾਂ ਨੇ ਨਹੀਂ ਜਾਣਾ ਕਿਤੇ। ਬੜੀ ਵਾਰ ਇਸ ਤਰ੍ਹਾਂ ਦੇ ਤੁਹਾਨੂੰ ਤੁਹਾਡੇ ਜਿਹੜੇ ਕੋਈ ਕਲੋਜ਼ ਰੈਲੇਟਿਵ ਨੇ ਜਾਂ ਕਲੋਜ਼ ਫਰੈਂਡ ਨੇ ਉਹ ਵੀ ਕਈ ਵਾਰ ਕਹਿ ਦਿੰਦੇ ਨੇ ਆਪਣਾ ਜਿਹੜਾ ਤੁਸੀਂ ਆਪਣਾ ਆਈਡੀ ਤੇ ਨਾਲ ਆਪਣਾ ਜਿਹੜਾ ਕ੍ਰੈਡਿਟ ਕਾਰਡ ਆ ਉਹਦੀ ਇਨਫੋਰਮੇਸ਼ਨ ਦੇ ਦਿਓ, ਸੋ ਜਿਹੜੇ $11 ਹੁੰਦੇ ਸੀ ਉਹ ਖੁਦ ਹੀ ਪੇ ਕਰ ਦੇਣਗੇ, ਤੁਹਾਡੇ ਪੈਸੇ ਜਿਹੜੇ ਨੇ ਤੁਹਾਨੂੰ ਕੈਸ਼ ਜਿਹੜੇ ਹੈਗੇ। ਕਈ ਵਾਰ ਤਾਂ ਲੋਕ ਇੱਥੇ ਇਸ ਤਰ੍ਹਾਂ ਦੇ ਸਿਸਟਮ ਚੱਲਦੇ ਘਰਾਂ ਚ ਹੀ ਆ ਜਾਂਦੇ ਨੇ ਲੈ ਕੇ, ਜਿੱਥੇ ਤੁਸੀਂ ਨਾ ਤੇ ਇਨਕਾਰ ਕਰਨ ਜੋਗੇ ਹੁੰਦੇ ਹੋ ਤੇ ਨਾ ਤੁਸੀਂ ਉਸ ਨੂੰ ਇਕਰਾਰ ਕਰਨ ਵਾਸਤੇ ਤੁਸੀਂ ਰੈਡੀ ਹੁੰਦੇ ਹੋ ਕਿ ਕਰੀਏ ਤੇ ਕਰੀਏ ਕੀ। ਕੋਈ ਨੋਮੀਨੇਸ਼ਨ ਲੜਨ ਵਾਲਾ ਜਿਹੜਾ ਬੰਦਾ ਹੈ ਉਹ ਤੁਹਾਡਾ ਕੋਈ ਕਲੋਜ਼ ਰੈਲੇਟਿਵ ਕਲੋਜ਼ ਫਰੈਂਡ ਨੂੰ ਲੈ ਕੇ ਜਦੋਂ ਤੁਹਾਡੇ ਘਰ ਹੱਟ ਕੇ ਬੈਠ ਤੁਹਾਨੂੰ ਦਿਓ ਜੀ ਤੁਸੀਂ ਆਪਣੀ ਆਈ ਦੇ ਉਸ ਨਾਲ ਤੁਸੀਂ ਜਿਹੜੇ ਉਹ ਕ੍ਰੈਡਿਟ ਕਾਰਡ ਦੇ ਦਿਓ, ਇਨਫੋਰਮੇਸ਼ਨ ਦੇ ਦਿਓ, ਕਿਉਂਕਿ ਇਹ ਰੂਲ ਜਿਹੜੇ ਚੇਂਜ ਹੋਏ ਸੀ ਕਿ ਜਿਹੜਾ ਕ੍ਰੈਡਿਟ ਕਾਰਡ ਉਸ ਬੰਦੇ ਦਾ ਜਿਹੜਾ ਉਹਨਾਂ ਨੇ ਇਹ ਕੀਤਾ ਸੀ ਕਿ ਉਸੇ ਬੰਦੇ ਦਾ ਹੀ ਕ੍ਰੈਡਿਟ ਕਾਰਡ ਯੂਜ ਕੀਤਾ ਜਾਏਗਾ ਜਿਹੜਾ ਇਸ ਦੇ ਵਿੱਚ ਜਿਹੜਾ ਰਜਿਸਟਰਡ ਹੋਏਗਾ। ਸੋ ਵੀ ਬੜਾ ਸੌਖਾ ਤਰੀਕਾ ਕਿ ਐਸ ਜੇਬ ਚ ਪਾ ਕੇ ਲੋਕ ਜਿਹੜੇ ਉਹ ਘਰਾਂ ਚ ਨੇ ਉੱਥੇ ਜਾ ਕੇ ਤੁਹਾਨੂੰ ਦਿੱਤਾ ਜਾਂਦਾ ਕਿ ਓਕੇ ਜੀ ਦਿਓ ਜੀ ਹੁਣੇ ਪੈਸੇ ਤੁਹਾਡੇ ਉੱਥੇ ਵਾਪਸ ਕਰ ਲਏ ਜਾਂਦੇ ਨੇ ਤੇ ਤੁਹਾਨੂੰ ਐਸ ਆ ਜਿਹੜਾ ਰਜਿਸਟਰ ਜਿਹੜਾ ਉਹ ਕਰ ਲਿਆ ਜਾਂਦਾ। ਸੋ ਇਹ ਸਾਰੇ ਪ੍ਰੋਸੈਸ ਜਿਹੜੇ ਆਲਰੇਡੀ ਚੱਲ ਹੀ ਰਹੇ ਨੇ, ਲੇਕਿਨ ਕਿ ਸੱਚਮੁੱਚੀ ਜਿਹੜੇ ਸਾਡੇ ਇੱਥੇ ਕੋਈ ਵੀ ਜਿਹੜੇ ਨਵੀਂ ਪਾਰਟੀ ਵੀ ਤੁਹਾਨੂੰ ਪਤਾ ਹੈ ਕਿ ਸਪੈਸ਼ਲੀ ਜੇ ਇਲੈਕਸ਼ਨ ਦੀ ਗੱਲ ਕਰੀਏ ਜੇ ਪੋਲਸ ਨੂੰ ਦੇਖੀਏ ਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਉਹ ਇਲੈਕਸ਼ਨ ਜਿੱਤਣ ਦੇ ਕਾਫੀ ਉਹਨਾਂ ਦੇ ਹੈ, ਅਗਰ ਜਿੱਤਦੀ ਹੈ ਕਿ ਰੂਲਸ ਚੇਂਜ ਹੁੰਦੇ ਨੇ। ਸੋ ਸਟਿਲ ਕੁਐਸਚਨ ਮਾਰਕ ਹੈ ਜਦੋਂ ਜਦੋਂ ਦੇਸ਼ ਨੂੰ ਕਿਸੇ ਪ੍ਰੋਸੈਸ ਦੇ ਵਿੱਚ ਜਿਹੜਾ ਫਾਇਦਾ ਦਿਖਦਾ ਹੈ। ਸੋ ਉਸ ਪ੍ਰੋਸੈਸ ਨੂੰ ਉਹ ਚੇਂਜ ਜਿਹੜਾ ਹੁੰਦਾ, ਸੋ ਲੋਕ ਲੈਵਲ ਤੋਂ ਲੈ ਕੇ ਈਵਨ ਫੈਡਰਲ ਲੈਵਲ ਤੱਕ ਜਿਹੜੀ ਇਹ ਸਾਰੀਆਂ ਚੀਜ਼ਾਂ ਨੇ। ਸੋ ਇਹਦੇ ਉੱਪਰ ਜਿਹੜੀ ਹੈ ਉਹ ਗੱਲਬਾਤ ਜਿਹੜੀ ਉਹ ਹੋਣੀ ਚਾਹੀਦੀ। ਆਈ ਥਿੰਕ ਇਹ ਬੜੀ ਇੰਪੋਰਟੈਂਟ ਹੈ, ਕਿਸੇ ਨੇ ਪੂਰੀ ਕੰਟਰੀ ਨੂੰ ਜਿਹੜਾ ਉਹ ਰੂਲ ਕਰਨਾ ਹੈ ਕਿਸੇ ਪਾਰਟੀ ਨੇ, ਸੋ ਉਹਦੇ ਜਿਹੜੇ ਇੱਕ ਇੱਕ ਮੈਂਬਰ ਹੈ, ਸੋ ਉਹਦੀ ਜਿਹੜੀ ਡਿਟੇਲ ਹੈ ਉਹ ਕਿਸ ਤਰ੍ਹਾਂ ਉਹਨੇ ਕਿਹੜੇ ਮੈਂਬਰ ਇਨਫੋਰਮੇਸ਼ਨ ਜਿਹੜੀ ਹੈ ਕੀ ਇਹਦੇ ਬਾਰੇ ਕੀ ਕੋਈ ਰੂਲ ਬਣ ਸਕਦੇ ਨੇ, ਬਿਲਕੁਲ ਬਣ ਸਕਦੇ ਨੇ, ਪਰ ਕੀ ਪਾਰਟੀ ਜਿੰਨੀਆਂ ਬਣਾਉਣਾ ਚਾਹੁੰਦੀਆਂ ਨੇ। ਸੋ ਇੱਥੇ ਆਣ ਕੇ ਕੁਐਸਚਨ ਮਾਰਕ ਜਿਹੜਾ ਲੱਗ ਜਾਂਦਾ ਹੈ। ਇਸ ਤਰ੍ਹਾਂ ਦਾ ਓਪਨ ਪ੍ਰੋਗਰਾਮ ਹੋਣਾ ਚਾਹੀਦਾ ਜਿੱਥੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਨਾਮ ਹੋਣ, ਉਹਨਾਂ ਦੇ ਕੋਲੋਂ ਡਾਇਰੈਕਟ ਪੁੱਛਿਆ ਜਾਏ ਕਿ ਤੁਹਾਡੇ ਕੋਲੋਂ ਤੁਸੀਂ ਉੱਥੇ ਜਾ ਕੇ ਕਿਤੇ ਜਾ ਕੇ ਖੁਦ ਪੇ ਕਰੋ ਤੁਸੀਂ। ਲੇਕਿਨ ਬਹੁਤ ਕੁਛ ਹੋ ਸਕਦਾ, ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਜਦੋਂ ਜਿੱਥੇ ਜਿੱਥੇ ਜਿਸ ਨੂੰ ਕੋਈ ਫਾਇਦਾ ਦਿਖਦਾ ਹੈ ਉਹ ਜਿਹੜਾ ਹੈ ਉਹ ਬਸ ਜਿਹੜੀ ਵੀ ਪਾਰਟੀ ਹੁੰਦੀ ਹੈ ਸੋ ਆਪਣਾ ਫਾਇਦਾ ਜਾਂ ਆਪਣੀ ਜਿਹੜੀ ਪਾਵਰ ਚੋਣ ਦੀ ਜਿਹੜੀ ਉਹਨਾਂ ਦੀ ਚਾਹਤ ਹੈ ਉਸ ਨੂੰ ਪੂਰਾ ਕਰਨ ਲਈ ਕਿਸੇ ਵੀ ਲੈਵਲ ਤੱਕ ਜਿਹੜੇ ਲੀਡਰ ਤੇ ਇਨਕਲੂਡਿੰਗ ਪਾਰਟੀ ਜਿਹੜੀਆਂ ਉਹ ਚਲੇ ਜਾਂਦੀਆਂ ਨੇ। ਬੇਸ਼ੱਕ ਉੱਪਰੋਂ ਉੱਪਰੋਂ ਟੈਕਨੀਕਲੀ ਜਾਂ ਤੁਸੀਂ ਪੇਪਰ ਵਰਕ ਦੇ ਵਿੱਚ ਸਾਰਾ ਕੁਛ ਜਿਹੜਾ ਉਹ ਠੀਕ ਦੇਖਦਾ ਹੈ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਜਿਹੜੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਨਾਮ ਜਿਹੜੇ ਉਹ ਸਾਹਮਣੇ ਆ ਰਹੇ ਨੇ, ਸੋ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ ਮੇਨ ਜਿਹੜੇ ਨਾਮ ਨੇ ਜਿਨ੍ਹਾਂ ਦੇ ਉੱਪਰ ਜ਼ਿਆਦਾ ਚਰਚਾ ਚੱਲ ਰਹੀ ਹੈ, ਕ੍ਰਿਸਟੀਆ ਫੀਲੈਂਡ ਤੇ ਇਸ ਤੋਂ ਇਲਾਵਾ ਮਾਰਕ ਕਾਰਨੀ, ਉਹਨਾਂ ਦੇ ਨਾਮ ਜਿਹੜੇ ਆ ਰਹੇ। ਸੋ ਦੇਖਦੇ ਹਾਂ ਕੌਣ ਬਾਜੀ ਮਾਰਦਾ ਹੈ ਜਾਂ ਕੋਈ ਕੁਛ ਦੇ ਨਾਮ ਸੀ ਉਹਨਾਂ ਦੇ ਵਿੱਚੋਂ। ਲੇਟੈਸਟ ਜਿਹੜੀ ਨਿਊ ਫੋਰਨ ਅਫੇਅਰ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਇਹ ਕਿਹਾ ਕਿ ਉਹ ਲੀਡਰਸ਼ਿਪ ਜਿਹੜੀ ਹੈ ਉਹ ਉਸਦੇ ਰੇਸ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਇਸ ਤੋਂ ਇਲਾਵਾ ਚੰਦਰ ਆ ਰਿਹਾ ਤੇ ਹੋਰ ਕੁਛ ਜਿਹੜੇ ਨੇ ਉਹਨਾਂ ਨੇ ਅਨਾਊਂਸਮੈਂਟ ਦਿੱਤੀ ਹੈ ਕਿ ਉਹ ਇਸ ਇਲੈਕਸ਼ਨ ਦੇ ਇਸ ਲੀਡਰਸ਼ਿਪ ਰੇਸ ਦੇ ਇਲੈਕਸ਼ਨ ਦੇ ਵਿੱਚ ਉਹ ਹਿੱਸਾ ਜਿਹੜਾ ਉਹ ਲੈਣਗੇ। ਸੋ ਦੇਖਦੇ ਹਾਂ ਕੀ ਬਣਦਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਪ੍ਰੈਡਿਕਸ਼ਨ ਜਿਹੜੀਆਂ ਉਹ ਤੁਹਾਨੂੰ ਪਤਾ ਹੈ ਕਿ ਆਟੋਮੈਟਿਕਲੀ ਲੋਕ ਕਰਨ ਲੱਗ ਪੈਂਦੇ ਨੇ। ਸੋ ਇਹ ਡਿਪੈਂਡ ਕਰਦਾ ਹੈ ਕਾਫੀ ਸਾਰੇ ਰੂਲਸ, ਕਾਫੀ ਇਹ ਕੰਪਲੀਕੈਂਟ ਤੁਸੀਂ ਕਹਿ ਸਕਦੇ ਹੋ ਕੰਪਲੀਕੈਂਟ ਜਿਹੜਾ ਇਹ ਪ੍ਰੋਸੈਸ ਹੈ। ਸੋ ਇਸ ਨੂੰ ਡਿਟੇਲ ਨਾਲ ਸਮਝਣਾ ਜਿਹੜਾ ਉਹ ਆਮ ਜਿਹੜਾ ਮੇਰੇ ਵਰਗਾ ਵੀ ਇਨਸਾਨ ਹੈ ਉਹਦੇ ਵਾਸਤੇ ਵੀ ਕਾਫੀ ਮੁਸ਼ਕਲ ਹੈ ਇਸ ਪ੍ਰੋਸੈਸ ਨੂੰ ਕਿਸ ਤਰ੍ਹਾਂ ਇਹ ਸਾਰੀ ਵੋਟਿੰਗ ਪ੍ਰਕਿਰਿਆ ਜਿਹੜੀ ਉਹ ਚੱਲਣੀ ਹੈ। ਲੇਕਿਨ ਜਿਹੜੀ ਨਜ਼ਰ ਹੈ ਉਹ ਸਾਰਿਆਂ ਦੀ ਜਿਹੜੀ ਬਣੀ ਹੋਏਗੀ ਕਿ ਹੁਣ ਕੌਣ ਜਿਹੜਾ ਹੈ ਉਹ ਬਾਜੀ ਮਾਰਦਾ ਹੈ, ਕਿਉਂਕਿ ਮਾਰਕ ਕਾਰਨੀ ਬੇਸ਼ੱਕ ਉਹ ਬੈਂਕ ਆਫ ਕੈਨੇਡਾ, ਈਵਨ ਬੈਂਕ ਆਫ ਯੂਕੇ ਜਾਂ ਇੰਗਲੈਂਡ ਦੇ ਵੀ ਜਿਹੜੇ ਉਹ ਤੁਹਾਨੂੰ ਪਤਾ ਹੈ ਕਿ ਉੱਥੇ ਉਹਨਾਂ ਨੇ ਦੋਨੋਂ ਜਗ੍ਹਾ ਕੰਮ ਕੀਤਾ। ਸੋ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਸਾਡੇ ਮੇਰੇ ਆਪਣੇ ਸੋਚਣ ਦਾ ਤਰੀਕਾ ਹੈ ਕਿ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਦਾ ਜੋਬ ਹੀ ਉਹਨਾਂ ਨੇ ਕੀਤੀ ਹੈ, ਉਹ ਕੋਈ ਪ੍ਰਾਈਮ ਮਿਨਿਸਟਰ ਪੋਲੀਟੀਕਲ ਪ੍ਰੋਸੈਸ ਦੇ ਥਰੂ ਤੇ ਉਹ ਨਹੀਂ ਸੀ। ਉਹਨਾਂ ਨੂੰ ਇੱਕ ਜੋਬ ਦਿੱਤੀ ਗਈ, ਉਹਨਾਂ ਨੇ ਜੋਬ ਜਿਹੜੀ ਆਪਣੀ ਪੂਰੀ ਕਰ ਲਈ ਤੇ ਕਿਉਂਕਿ ਉਹਨਾਂ ਕੋਲ ਨੌਲੇਜ ਹੈ ਤੇ ਉਹਨਾਂ ਦੀ ਫੀਲਡ ਸੀ, ਸੋ ਉਹਨਾਂ ਨੇ ਬੜੇ ਵੱਡੇ ਜਿਹੜੇ ਚੇਂਜਿਸ ਲੈ ਕੇ ਆਉਂਦੇ, ਪੋਲੀਟੀਸ਼ੀਅਨ ਜਿਹੜੇ ਉਹ ਨਹੀਂ ਸੀ। ਸੋ ਇਸੇ ਤਰ੍ਹਾਂ ਹੀ ਜਿਹੜੇ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇ, ਸਾਬਕਾ ਗਵਰਨਰ ਤੁਸੀਂ ਕਹਿ ਸਕਦੇ ਹੋ ਮਾਰਕ ਕਾਰਨੀ, ਸੋ ਉਹ ਵੀ ਕੀ ਉਹ ਪੋਲੀਟੀਸ਼ੀਅਨ ਹੈ ਨੇ, ਸੋ ਕੀ ਉਹ ਰੇਸ ਦੇ ਵਿੱਚ ਅੱਗੇ ਆ ਸਕਦੇ ਨੇ, ਸੋ ਇਹ ਕੁਸ਼ਚਨ ਹੈ। ਲੇਕਿਨ ਅਗਰ ਕ੍ਰਿਸਟੀਆ ਫੀਲੈਂਡ ਦੀ ਗੱਲ ਕੀਤੀ ਜਾਏ ਤੇ ਉਹ ਜ਼ਰੂਰ ਇੱਕ ਪ੍ਰੋਪਰ ਪੋਲੀਟੀਸ਼ੀਅਨ ਨੇ, ਤੇ ਮੈਨੂੰ ਲੱਗਦਾ ਕਿ ਅਗਰ ਦੋਨਾਂ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਨੋਟਿਸ ਕੀਤਾ ਜਾਏ ਤੇ ਮੈਨੂੰ ਲੱਗਦਾ ਕਿ ਕ੍ਰਿਸਟੀਆ ਫੀਲੈਂਡ ਜਿਹੜੇ ਨੂੰ ਜ਼ਿਆਦਾ ਲੱਗ ਰਹੇ ਨੇ। ਸੋ ਦੇਖਦੇ ਹਾਂ, ਕਾਫੀ ਇੰਟਰਸਟਿੰਗ ਹੋਏਗਾ ਕਿੰਨਾ ਸਮਾਂ ਫਿਰ ਜਿਹੜਾ ਉਹ ਜਿੱਤਣ ਤੋਂ ਬਾਅਦ ਵੀ ਕੋਈ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਰਹਿ ਸਕੇਗਾ। ਸੋ ਇਹਦੇ ਬਾਰੇ ਵੀ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਇਹ ਸਾਰੀ ਗੱਲਬਾਤ ਚਰਚਾ ਅਸੀਂ ਜਾਰੀ ਰੱਖਾਂਗੇ। ਜੀ ਤਾਨੀਆ ਜੀ।
ਜੀ ਬਿਲਕੁਲ ਗੁਰਦੀਪ ਜੀ, ਬਹੁਤ ਹੀ ਇੰਪੋਰਟੈਂਟ ਆਪਣੀ ਡਿਸਕਸ਼ਨ ਚੱਲ ਰਹੀ ਹੈ, ਇਸ ਨੂੰ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਐਂਡ ਇਹਦੇ ਨਾਲ ਹੀ ਅੱਗੇ ਵਧਣ ਤੋਂ ਪਹਿਲਾਂ ਸਮਾਂ ਹੋ ਚੁੱਕਿਆ ਵਾਈ ਮੀਡੀਆ ਥੈਂਕ ਯੂ ਟਾਈਮ ਦਾ। 30 ਸੈਕਿੰਡ ਆ ਸ਼ੁਕਰਾਨਾ ਟਾਈਮ, ਵਾਈ ਮੀਡੀਆ ਥੈਂਕ ਯੂ ਟਾਈਮ ਵੀ ਲਵਾਂਗੇ। ਐਂਡ ਇਹਦੇ ਨਾਲ ਹੀ ਸਾਡੇ ਨਾਲ ਜੁੜ ਜਾ ਰਹੇ ਨੇ ਸੌਰਵ ਰਤਨ ਜੀ। ਸੌਰਵ ਰਤਨ ਜੀ ਇੰਸ਼ੋਰੈਂਸ ਇਕਾਨਮੀ, ਜਦੋਂ ਆਪਾਂ ਫਿਰ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਐਕਸਪਰਟ ਨੇ ਐਂਡ ਜਦੋਂ ਵੀ ਔਨ ਏਅਰ ਆਉਂਦੇ ਨੇ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਅਨਾਲਿਸਿਸ ਲੈ ਕੇ ਆਉਂਦੇ ਨੇ। ਐਂਡ 2025 ਬਜਟ ਵੀ ਸਿਟੀ ਆਫ ਬਰੈਂਪਟਨ ਨੇ ਰਿਲੀਜ਼ ਕਰਨਾ, ਸੋ ਉਹਦੀ ਵੀ ਇੱਕ ਲਾਈਵ ਕਵਰੇਜ ਤੁਹਾਡੇ ਲਈ ਜਲਦੀ ਆਪਾਂ ਪੇਸ਼ ਕਰਾਂਗੇ। ਸੋ ਕਾਫੀ ਸਾਰੀਆਂ ਇੰਪੋਰਟ ਚੀਜ਼ਾਂ ਨੇ ਐਂਡ ਇਹਦੇ ਨਾਲ ਹੀ ਪਾਰਟ 2 ਵਾਈ ਮੀਡੀਆ ਹੈਡਲਾਈਨਸ ਵੀ ਤੁਹਾਡੇ ਲਈ ਪੇਸ਼ ਕਰਨਾ ਆ। ਕਾਫੀ ਸਾਰੇ ਇੰਪੋਰਟੈਂਟ ਟੋਪਿਕਸ ਨੇ, ਉਹਨਾਂ ਦੇ ਉੱਤੇ ਵੀ ਅਨਾਲਿਸਿਸ ਬਿਲਕੁਲ ਜਾਰੀ ਰੱਖਾਂਗੇ। ਸੋ 30 ਸੈਕਿੰਡ ਵਾਈ ਮੀਡੀਆ ਥੈਂਕ ਯੂ ਟਾਈਮ। Once again a very warm welcome. ਤੁਸੀਂ ਦੇਖ ਰਹੇ ਹੋ ਚੈਨਲ ਐਂਡ ਸੁਣ ਰਹੇ ਹੋ ਰੇਡੀਓ ਵਾਈ। ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰੀਏ। ਦੈਟ ਵਾਜ਼ ਆਰ ਵਾਈ ਮੀਡੀਆ ਥੈਂਕ ਯੂ ਟਾਈਮ। 30 ਸੈਕਿੰਡ ਆਫ ਸ਼ੁਕਰਾਨਾ ਗ੍ਰੈਟੀਟਿਊਡ ਬਹੁਤ ਜ਼ਰੂਰੀ, ਬਿਕਾਜ਼ ਇੱਕ ਲਾਈਫ ਸਾਨੂੰ ਮਿਲੀ ਹੈ, ਇੱਕ ਦਿਨ ਹੋਰ ਮਿਲਿਆ ਇਸ ਦੁਨੀਆਂ ਦੇ ਉੱਤੇ, ਇਟ ਇਜ਼ ਅ ਬਲੈਸਿੰਗ ਐਂਡ ਇਸ ਲਈ ਹਮੇਸ਼ਾ ਗ੍ਰੇਟਫੁਲ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਨਾਲ ਹੀ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਖਬਰਾਂ ਦਾ ਸਿਲਸਿਲਾ ਵੀ ਕੰਟੀਨਿਊ ਕਰਦੇ ਹਾਂ। ਪਰ ਅੱਗੇ ਵਧਣ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਇੱਥੇ, ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਰਤਨ ਜੀ। ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ, ਸੌਰਵ ਜੀ।
ਥੈਂਕ ਯੂ ਤਾਨੀਆ ਜੀ, ਥੈਂਕ ਯੂ ਵਿਦੀਪ ਜੀ, ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ। ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ।
ਜੀ ਮਾਰਨਿੰਗ ਸੌਰਵ ਜੀ, ਬਹੁਤ ਬਹੁਤ ਸਵਾਗਤ ਸਰ। ਤੇ ਅੱਜ ਸਰ ਬੜੀ ਇੰਪੋਰਟੈਂਟ ਅਨਾਊਂਸਮੈਂਟ ਜਿਹੜੀ ਕੈਨੇਡਾ ਨੇ ਕੀਤੀ ਹੈ। ਸੋ ਸਰ, ਕੈਨੇਡਾ ਦੇ ਵਿਚ 91,000 ਜੋਬ ਜਿਹੜੀਆਂ ਨੇ ਉਸ ਨੂੰ ਐਡ ਕੀਤਾ ਗਿਆ ਸਿਰਫ ਤੋਂ ਸਿਰਫ ਦਸੰਬਰ ਦੇ ਵਿਚ, ਤੇ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਵੀ ਜਿਹੜਾ ਘਟਿਆ ਹੈ, ਤੇ ਹੁਣ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਜਿਹੜਾ 6.7% ਜਿਹੜਾ ਉਹ ਹੋ ਗਿਆ। ਸੋ ਸੌਰਵ ਜੀ, ਕੀ ਦੇਖ ਰਹੇ ਹੋ? ਹਾਲਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਅਨਸਰਟੇਨਿਟੀ ਹੈ ਉਹ ਜਾਰੀ ਹੈ, ਹਲੇ ਡੋਨਲਡ ਟਰੰਪ ਪ੍ਰੈਜੀਡੈਂਟ ਇਲੈਕਟ ਉਹਨਾਂ ਹਲੇ ਸੰਭਾਲਣਾ ਹੈ, ਥ੍ਰੈਟ ਉਹਨਾਂ ਦੇ ਵੀ ਜਾਰੀ ਨੇ, ਇਧਰ ਸਾਡੇ ਵੀ ਜਿਹੜੀ ਲੀਡਰਸ਼ਿਪ ਰੇਸ ਹੈ ਜਾਂ ਤੁਸੀਂ ਦੇਖੋ ਕਿ ਨਵੇਂ ਪ੍ਰਾਈਮ ਮਿਨਿਸਟਰ ਵਾਸਤੇ ਚਾਹੇ ਉਹ ਸ਼ਾਰਟ ਟਰਮ ਉਹ ਵੀ ਚੱਲ ਰਹੀ ਹੈ, ਅਨਸਰਟੇਨਿਟੀ। ਇਹਦੇ ਬਾਵਜੂਦ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਆਉਣੀ ਕਿ 91,000 ਜੋਬ ਜਿਹੜੀਆਂ ਐਡ ਕੀਤੀਆਂ ਗਈਆਂ ਦਸੰਬਰ, ਤੁਸੀਂ ਕੀ ਦੇਖ ਰਹੇ ਹੋ ਸਾਰੇ ਚੀਜ਼ ਦੇ ਬਾਰੇ?
ਦੇਖੋ ਰਜੀਪ ਜੀ, ਇਹਨੂੰ ਥੋੜਾ ਜਿਹਾ ਨਾ ਹੋਰ ਘੋਕ ਕੇ ਦੇਖਣਾ ਪੈਣਾ। ਜਿਹੜੇ ਮੁੱਢਲੇ ਨੰਬਰ ਹੈਗੇ ਆ ਉਹਦੇ ਵਿੱਚ ਦੋ ਚੀਜ਼ਾਂ ਹਾਈਲਾਈਟ ਹੋ ਰਹੀਆਂ ਹੈਗੀਆਂ। ਡੈਫੀਨੇਟਲੀ 0.1% ਜਿਹੜਾ ਹੈਗਾ ਅਨਇੰਪਲੋਇਮੈਂਟ ਰੇਟ ਗਿਰਿਆ ਹੈਗਾ, ਜਿਹੜਾ ਕਿ ਹੁਣ 6.7% ਦੇ ਉੱਪਰ ਹੈਗਾ। ਤੇ ਹੁਣ ਜਿਵੇਂ ਫਾਰ ਐਗਜ਼ਾਮਪਲ ਜੋਬਸ ਕਿੱਥੇ ਕ੍ਰੀਏਟ ਹੋਈਆਂ ਹੈਗੀਆਂ, ਜੋਬਸ ਪ੍ਰੋਡੋਮੀਨੈਂਟਲੀ ਐਜੂਕੇਸ਼ਨ ਸੈਕਟਰ ਚ, ਟਰਾਂਸਪੋਰਟੇਸ਼ਨ ਤੇ ਫਾਈਨੈਂਸ ਸੈਕਟਰ ਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਗਰੋਥ ਦੇਖਣ ਨੂੰ ਮਿਲੀ ਹੈਗੀ ਆ। ਪਬਲਿਕ ਸੈਕਟਰ ਦੇ ਤਕਰੀਬਨ ਅੱਧੀਆਂ 50% ਦੇ ਕਲੋਜ 40,000 ਜੋਬ ਜਿਹੜੀ ਹੈਗੀਆਂ ਉਹ ਕ੍ਰੀਏਟ ਕੀਤੀਆਂ ਹੈਗੀਆਂ। ਫੁੱਲ ਟਾਈਮ ਇੰਪਲਾਇਮੈਂਟ ਤਕਰੀਬਨ 56,000 ਦੇ ਕਰੀਬ ਜਿਹੜੀ ਹੈਗੀ ਆ ਉਹ ਰੇਜ਼ ਹੋਈ ਹੈਗੀ ਆ, ਜੋ ਆ ਨੰਬਰ ਜਿਹੜੇ ਰਿਲੀਜ਼ ਹੋਏ ਹੈਗੇ ਨੇ। ਵੇਜ ਗਰੋਥ ਦੇ ਵਿੱਚ ਕੰਟੀਨਿਊਸ ਡਾਊਨਵਰਡ ਟ੍ਰੈਂਡ ਜਾਰੀ ਹੈ। ਵੇਜ ਗਰੋਥ ਭਾਵ ਕਿ ਲੋਕਾਂ ਦੀ ਜਿਹੜੀ ਆਵਰਲੀ ਰੇਟ ਹੈ, ਜੇ ਅਕਤੂਬਰ ਦੇ ਵਿੱਚ 4.9% ਦਾ ਵਾਧਾ ਹੋ ਰਿਹਾ ਸੀਗਾ ਤੇ ਹੁਣ ਤਕਰੀਬਨ 3.8% ਜਿਹੜਾ ਹੈਗਾ ਵਾਧਾ ਹੋ ਰਿਹਾ ਹੈਗਾ। ਪ੍ਰਾਈਵੇਟ ਸੈਕਟਰ ਤਕਰੀਬਨ ਜਿਹੜਾ ਹੈਗਾ ਉਹ 27,000 ਦੇ ਕਰੀਬ ਜੋਬ ਜਿਹੜੀਆਂ ਇਨਕਰੀਜ਼ ਕਰ ਪਾਇਆ ਹੈਗਾ। ਸੈਲਫ ਇੰਪਲਾਇਮੈਂਟ ਨੂੰ ਵੀ ਇੱਥੇ ਜਗ੍ਹਾ ਦਿੱਤੀ ਗਈ ਹੈ, ਭਾਵ ਕਿ ਜੋ ਲੋਕਾਂ ਨੇ ਆਪਣੇ ਆਪ ਨੂੰ ਸੈਲਫ ਇੰਪਲਾਇਡ ਬਣਾ ਲਿਆ ਹੈਗਾ ਉਹ ਵੀ 24,000 ਦੇ ਕਰੀਬ ਜਿਹੜੇ ਹੈਗੇ ਨੇ, ਮੈਂ ਕਹਿ ਸਕਦਾ ਹੈਗਾ ਕਿ ਜਿਹੜਾ ਹੈਗਾ ਨੰਬਰ ਜਿਹੜਾ ਹੈਗਾ ਉਹ ਨਿਕਲ ਕੇ ਆ ਰਿਹਾ ਹੈਗਾ। ਸੋ ਪਬਲਿਕ ਤੇ ਪ੍ਰਾਈਵੇਟ ਸੈਕਟਰ ਜਿਹੜੇ ਹੈਗੇ ਨੇ ਉਹ ਬਾਊਂਸ ਬੈਕ ਕੀਤੇ ਨੇ। ਗਰੋਥ ਜਿਹੜੀ ਹੈਗੀ ਹੈ ਉਹ ਪੈਂਡੇਮਿਕ ਤੋਂ ਬਾਅਦ ਜਿਹੜੀ ਹੈਗੀ ਹੈ ਹੋਈ ਹੈ। ਹਾਂ, ਇਹ ਜ਼ਰੂਰ ਹੈ ਕਿ ਸੈਲਫ ਇੰਪਲਾਇਮੈਂਟ ਵੱਲ ਜਿਹੜਾ ਹੈਗਾ ਬਹੁਤਾ ਝੁਕਾਅ ਹੁਣ ਲੋਕਾਂ ਦਾ ਨਹੀਂ ਰਿਹਾ, ਕਿਉਂਕਿ ਹਾਲਾਤ ਇੰਨੇ ਵਧੀਆ ਨਹੀਂ ਰਹੇ ਹੈਗੇ ਨੇ। 2024 ਦੀ ਅਗਰ ਆਪਾਂ ਗੱਲ ਕਰੀਏ ਤੇ ਸੈਲਫ ਇੰਪਲੋਇਡ ਲੋਕਾਂ ਦੀ ਗਿਣਤੀ ਚ ਵਾਧਾ ਤਕਰੀਬਨ 64,000 ਦੇ ਕਰੀਬ ਹੈ, $64,000. ਇਟ ਇਜ਼ ਸਟਿਲ ਡਾਊਨ 100,000 ਦਾ ਜਿਹੜਾ ਮਾਰਕ ਹੈਗਾ। ਸੋ ਮੈਂ ਕਹਾਂਗਾ ਕਿ US ਦੇ ਵੱਲ ਵੀ ਜਿਹੜੀਆਂ ਜੋਬ ਕ੍ਰੀਏਟ ਹੋਈਆਂ ਨੇ ਉਹ ਵੀ ਅਨਪ੍ਰੈਸੀਡੈਂਟਿਡ ਹੈ, ਪਰ US ਦੀ ਇਕਾਨਮੀ ਸਾਡੇ ਤੋਂ ਬੈਟਰ ਹੈਗੀ ਹੈ, US ਦੇ ਸਰਕਮਸਟਾਂਸਿਸ ਸਾਡੇ ਤੋਂ ਬੈਟਰ ਹੈਗੇ, US ਦੇ ਗਰੋਥ ਪੈਰਾਮੀਟਰ ਸਾਡੇ ਤੋਂ ਬੈਟਰ ਹੈਗੇ ਆ। US ਦੇ ਵਿੱਚ ਜਿਹੜੀਆਂ ਮੈਗਾ ਕੰਪਨੀਜ਼ ਹੈਗੀਆਂ ਨੇ, ਬਲੂ ਚਿਪ ਕੰਪਨੀਜ਼ ਹੈਗੀਆਂ ਨੇ, ਕਿਉਂਕਿ ਯਾਦ ਰੱਖੋ US ਦੁਨੀਆਂ ਦੀ ਅੱਧੇ ਤੋਂ ਜ਼ਿਆਦਾ ਦੀ ਵੈਲਥ ਕ੍ਰੀਏਸ਼ਨ ਦਾ ਕਾਰਨ ਬਣਦਾ ਹੈ, ਕਾਰਕ ਹੈ, ਕ੍ਰੀਏਟ ਹੁੰਦੀ ਹੈ ਉੱਥੇ। ਸੋ ਇਸ ਕਰਕੇ ਅੱਜ ਜਿਹੜਾ ਮਾਰਕੀਟ ਦੇ ਵਿੱਚ ਥੋੜੀ ਗਿਰਾਵਟ ਵੀ ਦਰਜ ਕੀਤੀ ਗਈ ਹੈ, ਦੇਖਣ ਨੂੰ ਮਿਲੀ ਹੈ, ਕਿਉਂਕਿ ਟ੍ਰੈਜਰੀ ਯੀਲਡਸ ਜਿਹੜੀ ਹੈਗੀਆਂ ਨੇ, ਚਾਹੇ ਉਹ 2 ਈਅਰ ਹੈ, 5 ਈਅਰ ਹੈ, 10 ਈਅਰ ਹੈ, 30 ਈਅਰ ਹੈ, ਮੀਨਸ ਕਿ ਗਵਰਨਮੈਂਟ ਜਿਹੜਾ ਪੈਸਾ ਇਕੱਠਾ ਕਰ ਰਹੀ ਹੈ 2 ਸਾਲ ਦੇ ਬੌਂਡ ਇਸ਼ੂ ਕਰਕੇ 5, 10, 20, 30, ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਵਾਧਾ ਦਰਜ ਕੀਤਾ ਗਿਆ। ਕਿਉਂ? ਕਿਉਂਕਿ ਇਹਦਾ ਮਤਲਬ ਇਹ ਹੈ ਕਿ US ਦੀ ਇਕਾਨਮੀ ਟਰੈਕ ਤੇ ਚੱਲ ਰਹੀ ਹੈਗੀ ਹੈ, US ਦੀ ਇਕਾਨਮੀ ਦੇ ਵਿੱਚ ਇਫੈਕਟਿਵਨੈਸ ਤੇ ਐਫੀਸ਼ੀਐਂਸੀ ਦਾ ਜਿਹੜਾ ਹੈਗਾ ਇੱਕ ਸੰਚਾਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈਗਾ, ਜਿਹਦੇ ਨਾਲ ਰੇਟ ਕੱਟਸ ਜਿਹੜੇ ਹੈਗੇ ਨੇ ਸਲੋਅਰ ਪੇਸ ਤੇ ਹੋ ਸਕਦੇ ਹੈਗੇ ਆ। ਸੋ ਮਾਰਕੀਟ ਜਿਹੜੀ ਹੈਗੀ ਹੈ ਉਹ ਇੰਟਰਸਟ ਰੇਟਸ ਨੂੰ ਜ਼ਿਆਦਾ ਜਿਹੜਾ ਹੈਗਾ ਡਾਊਨਵਰਡ ਦੇਖਣਾ ਚਾਹੁੰਦੀ ਹੈ, ਕਿਉਂਕਿ ਓਬਵੀਅਸ ਜੀ ਗੱਲ ਹੈਗੀ ਹੈ, ਕੋਸਟ ਆਫ ਫਾਈਨੈਂਸਿੰਗ ਚਾਹੇ ਹੋਵੇ ਪਰਸਨਲ ਸਾਈਡ ਤੇ ਭਾਵ ਮੋਰਗੇਜ ਲਾਈਨਸ ਐਕਸੈਟਰਾ ਐਕਸੈਟਰਾ, ਜਾਂ ਹੋਵੇ ਕਾਰਪੋਰੇਟ ਸਾਈਡ ਤੇ, ਜਿੰਨਾ ਇੰਟਰਸਟ ਰੇਟ ਘੱਟ ਹੈ, ਜਿੰਨਾ ਲੋਕਾਂ ਦੀ ਜੇਬ ਚ ਪੈਸਾ ਜ਼ਿਆਦਾ ਹੈ, ਜਿੰਨੀ ਕੰਜ਼ਿਊਮਰ ਡਿਮਾਂਡ ਸਟਰੋਂਗ ਹੈ, ਜਿੰਨੀ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਉਹ ਸਟਰੋਂਗ ਹੈ, ਜਿੰਨੀ ਗਲੋਬਲ ਡਿਮਾਂਡ ਕੰਸਿਸਟੈਂਟਲੀ ਰਾਈਜ਼ ਕਰੇਗੀ, ਜਿੰਨੀ ਪ੍ਰੋਡਕਟੀਵਿਟੀ ਕਾਰਪੋਰੇਸ਼ਨ ਦੀ ਮੈਨੂਫੈਕਚਰਿੰਗ ਫੈਸਿਲਿਟੀਜ਼ ਦੀ ਵਧੇਗੀ, ਉਹਨਾਂ ਇਕਾਨਮੀ ਦੇ ਵਿੱਚ ਗਰੋਥ ਜਿਹੜੀ ਹੈਗੀ ਹੈ ਉਹ ਜ਼ਿਆਦਾ ਹੋਏਗੀ। ਸੋ ਉਹ ਜਿਹੜੇ ਆਸਪੈਕਟਸ ਨੇ ਕੈਨੇਡਾ ਦੇ ਵਿੱਚ ਥੋੜੇ ਵੀਕਰ ਦਿਖਦੇ ਪਏ ਹੈਗੇ ਨੇ, ਆਪਾਂ ਜਾਣਦੇ ਹਾਂ, ਜਿਹਦੇ ਕਰਕੇ ਆਈ ਵੁੱਡ ਸੇ ਇਫ ਵੀ ਲੁੱਕ ਐਟ ਇਨਵੈਸਟਿੰਗ ਮਨੀ ਇਨ ਕੈਨੇਡਾ ਔਰ US, US ਜਿਹੜਾ ਹੈਗਾ ਉਹ ਬੈਟਰ ਪਲੇਸ ਬਣਦਾ ਹੈਗਾ। ਜੀ ਗੁਰਦੀਪ ਜੀ
ਬਿਲਕੁਲ, ਸਰ ਜੀ ਤੁਸੀਂ ਠੀਕ ਹੈ, ਇਸ ਵਕਤ ਲੱਗ ਤੇ ਰਿਹਾ ਹੈ ਕਿ US ਜਿਹੜਾ ਉਹ ਬੈਟਰ ਪਲੇਸ ਹੈ, ਲੇਕਿਨ ਮੈਂ ਇੱਕ ਤੁਹਾਡੇ ਕੋਲ ਇੱਥੇ ਹੋਰ ਸਵਾਲ ਪੁੱਛਣਾ ਚਾਹੁੰਦਾ। ਦੇਖੋ ਤੁਸੀਂ ਅਨਇੰਪਲੇਮੈਂਟ ਰੇਟ ਜਿਹੜਾ ਬੇਸ਼ੱਕ 0.1% ਜਿਹੜਾ ਉਹ ਘੱਟ ਹੋਇਆ, ਲੇਕਿਨ ਜਿਹੜਾ ਥੋੜਾ ਜਿਹਾ ਮੇਰੇ ਵਾਸਤੇ ਥੋੜਾ ਜਿਹਾ ਸਰਪ੍ਰਾਈਜ਼ਿੰਗ ਨੰਬਰ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਟਰਾਂਸਪੋਰਟੇਸ਼ਨ ਤੇ ਇਸ ਤੋਂ ਇਲਾਵਾ ਫਾਈਨੈਂਸ ਸੈਕਟਰ ਤੁਸੀਂ ਕਿਹਾ, ਐਜੂਕੇਸ਼ਨ, ਇਹਦੇ ਚ ਕਹਿੰਦੇ ਕਿ ਸਭ ਤੋਂ ਜ਼ਿਆਦਾ ਜਿਹੜਾ ਇੰਪਲਾਇਮੈਂਟ ਦੇ ਵਿੱਚ ਜਿਹੜਾ ਹੈ, ਲੇਕਿਨ ਜੇ ਅਸੀਂ, ਕਿਉਂਕਿ ਸਾਡੀ ਕਮਿਊਨਿਟੀ ਤੁਹਾਨੂੰ ਪਤਾ ਕਿ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਨਾਲ ਕਾਫੀ ਜੁੜੀ ਹੋਈ ਹੈ, ਸੋ ਇਹਦੇ ਵਿੱਚ 40,000 ਜੋਬਾਂ ਜਿਹੜੀਆਂ ਐਡ ਕੀਤੀਆਂ ਗਈਆਂ। ਸੋ ਇਹਦਾ ਜਿਹੜਾ ਮੋਸਟਲੀ ਤੁਹਾਨੂੰ ਕੁਸਚਨ ਪੁੱਛਣਾ ਚਾਹੁੰਦਾ ਕਿ ਜਿਹੜੀ ਟਰਾਂਸਪੋਰਟ ਇੰਡਸਟਰੀ ਆ, ਸਪੈਸ਼ਲੀ ਜਦੋਂ ਕੋਈ ਰਿਸੈਸ਼ਨ ਆਉਣਾ ਹੋਵੇ, ਤੇ ਇਹਨਾਂ ਤੋਂ ਪਤਾ ਲੱਗਦਾ, ਅਗਰ ਤੁਸੀਂ ਹਾਈਵੇ ਦੇ ਉੱਪਰ ਕਹਿੰਦੇ ਟਰੱਕ ਜਿਹੜੇ ਉਹ ਕੱਟਣੇ ਸ਼ੁਰੂ ਹੋ ਜਾਣ, ਤੇ ਸਮਝ ਲਓ ਕਿ ਰਿਸੈਸ਼ਨ ਆਉਣ ਵਾਲਾ ਜ਼ਿਆਦਾ ਵਜਣ ਤੇ ਜਿਹੜਾ ਇਹਦਾ ਮਤਲਬ ਰਿਸੈਸ਼ਨ ਜਿਹੜਾ ਉਹ ਖਤਮ ਹੋਣ ਵਾਲਾ, ਇਹ ਪ੍ਰੈਡਿਕਸ਼ਨ ਕੀਤੀ ਜਾਂਦੀ, ਚਲੋ 100% ਨਾ ਵੀ ਠੀਕ ਹੋਵੇ। ਸੋ ਅਗਰ ਇਹਦੇ ਵਿੱਚ ਇਹ ਸੈਕਟਰਸ ਵਿੱਚ ਜੋਬ ਜਿਹੜੀਆਂ ਵੱਧ ਰਹੀਆਂ ਨੇ, ਕੀ ਸਾਈਨ ਤੁਸੀਂ ਇਕਾਨਮੀ ਵਾਸਤੇ ਦੇਖ ਰਹੇ ਹੋ? ਬੇਸ਼ੱਕ ਥਰਡ ਕੁਆਟਰ ਤੇ ਉੱਪਰ ਜਾ ਕੇ ਇੰਪਰੂਵਮੈਂਟ ਹੋਏ, ਲੇਕਿਨ ਤੁਹਾਨੂੰ ਇਹ ਪੋਜ਼ਿਟਿਵ ਸਾਈਨ ਲੱਗ ਰਿਹਾ?
ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕਦਮ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਉਛਾਲ ਆਇਆ ਸੀਗਾ, ਉਹ ਇਸ ਕਰਕੇ ਆਇਆ ਸੀਗਾ ਕਿ ਟ੍ਰੇਡਰਸ ਔਰ ਸ਼ਿਪਰਸ ਔਨ ਦਿਸ ਸਾਈਡ ਔਰ ਦਾ ਅਦਰ ਸਾਈਡ ਆਫ ਦਾ ਬਾਰਡਰ, ਦੇ ਵਾਂਟਡ ਟੂ ਸ਼ਿਪ ਐਸ ਮੈਨੀ ਗੁੱਡਸ ਐਸ ਪੋਸੀਬਲ, ਕਿਉਂਕਿ ਜੇ ਟੈਰਿਫ ਲੱਗਦੇ ਹੈਗੇ ਆ ਤੇ ਇੱਕਦਮ ਇਕਾਨਮੀ ਜਾਂ ਇਕਨੋਮਿਕ
ਹੈਲੋ ਸਰੋ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਆਈ ਥਿੰਕ ਸੌਰਵ ਜੀ ਦੀ ਸ਼ਾਇਦ ਲਾਈਨ ਜਿਹੜੀ ਉਹ ਡਿਸਕਨੈਕਟ ਹੋ ਗਈ, ਕੋਸ਼ਿਸ਼ ਕਰਦੇ ਆ ਸੌਰਵ ਜੀ ਨਾਲ ਦੁਬਾਰਾ ਆਉਣ ਜਾਂਦੀ। ਤਾਨੀਆ ਜੀ, ਸੌਰਵ ਜੀ ਕਨੈਕਟਡ ਨੇ ਜਾਂ ਡਿਸਕਨੈਕਟਡ ਨੇ?
ਜੀ ਜੀ, ਉਹ ਸ਼ਾਇਦ ਡਿਸਕਨੈਕਟਡ ਹੋ ਗਏ ਆ।
ਠੀਕ ਹੈ ਜੀ, ਜੀ ਥੈਂਕ ਯੂ, ਕੋਸ਼ਿਸ਼ ਕਰਦੇ ਜਲਦੀ ਉਹਨਾਂ ਦੇ ਨਾਲ ਜਿਹੜੀ ਉਹ ਲਾਈਨ ਦੁਬਾਰਾ ਕੋਸ਼ਿਸ਼ ਕਰਦੇ ਉਹਨਾਂ ਦੇ ਮਿਲਾਉਣ ਦੀ। ਲੇਕਿਨ ਇਹ ਜਿਹੜੀ ਸਾਰੀ ਜਿਹੜੀ ਡਿਸਕਸ਼ਨ ਚੱਲ ਰਹੀ ਹੈ, ਇਹਦੇ ਵਿੱਚ ਪੋਜ਼ਿਟਿਵ ਨੇ, ਕੁਛ ਨੈਗੇਟਿਵ ਨੇ, ਲੇਕਿਨ ਓਵਰਆਲ ਦੇਖਿਆ ਜਾਏ ਤੇ ਲੇਕਿਨ ਜਿਹੜੀ ਐਕਸਪੈਕਟੇਸ਼ਨ ਆ ਜਿਹੜੀ ਕੀਤੀ ਜਾ ਰਹੀ ਹੈ, ਸਪੈਸ਼ਲੀ ਕਿਉਂਕਿ ਜਿਹੜੇ ਇੰਟਰਸਟ ਰੇਟ ਜਿਹੜੇ ਹਲੇ ਵੀ ਕਾਫੀ ਹਾਈ ਨੇ, ਸੋ ਮੈਨੂੰ ਲੱਗਦਾ ਹੈ ਕਿ ਇਹ ਦੇਖਿਆ ਜਾਏ ਜਿਹੜੀ ਸੌਰਵ ਜੀ ਨੂੰ ਜਦੋਂ ਦੁਬਾਰਾ ਲਾਈਨ ਜਿਹੜੀ ਸਾਡੀ ਲੱਗਦੀ ਹੈ ਤੇ ਮੈਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਇੰਟਰਸਟ ਰੇਟ ਦੇ ਉੱਪਰ ਇਹਦਾ ਕੀ ਅਸਰ ਜਿਹੜਾ ਉਹ ਅਸੀਂ ਦੇਖ ਸਕਦੇ ਹਾਂ, ਕਿਉਂਕਿ ਜਦੋਂ ਵੀ ਤਰ੍ਹਾਂ ਦੇ ਕਈ ਵਾਰ ਬੇਸ਼ੱਕ ਚਾਹੇ ਕੁਛ ਨਿਊਜ਼ ਜਿਹੜੀਆਂ ਉਹ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਲੱਗਦੀਆਂ ਤੇ ਪੋਜ਼ਿਟਿਵ ਨੇ, ਲੇਕਿਨ ਅਗਰ ਸੱਚੇ ਸਾਰਾ ਕੁਛ ਜਿਹੜਾ ਪੋਜ਼ਿਟਿਵ ਡਾਇਰੈਕਸ਼ਨ ਵੱਲ ਜਾ ਰਿਹਾ ਤੇ ਫਿਰ ਇੰਟਰਸਟ ਰੇਟ ਦੇ ਵਿੱਚ ਕੋਈ ਬਹੁਤੀ ਤਬਦੀਲੀ ਜਿਹੜੀ ਅਗਲੇ ਸਾਲ ਦੇ ਵਿੱਚ ਉਹ ਸ਼ਾਇਦ ਨਾ ਹੋਵੇ, ਲੇਕਿਨ ਇਹਦੇ ਕੀ ਪ੍ਰਭਾਵ ਨੇ ਸਾਡੇ ਜਿਹੜੇ ਗੈਸਟ ਨੇ ਦੁਬਾਰਾ ਜਦੋਂ ਸਾਡੇ ਨਾਲ ਲਾਈਨ ਜਿਹੜੀ ਉਹ ਮੈਂ ਉਹਨਾਂ ਕੋਲੋਂ ਇਹ ਜ਼ਰੂਰ ਜਿਹੜੇ ਇਹ ਸਵਾਲ ਜਿਹੜੇ ਉਹ ਪੁੱਛਾਂਗਾ। ਇਸ ਤੋਂ ਇਲਾਵਾ ਜਿਹੜੀ ਗੱਲਬਾਤ ਚੱਲ ਰਹੀ ਹੈ ਸਪੈਸ਼ਲੀ ਕਿਉਂਕਿ ਹੁਣ ਇਕਾਨਮੀ ਦੀ ਗੱਲਬਾਤ ਚੱਲ ਹੀ ਰਹੀ ਹੈ, ਲੇਕਿਨ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਰਿਬੇਟ ਵਗੈਰਾ ਜਿਹੜੇ ਨੇ ਉਹ ਵੀ ਕਾਫੀ ਜਿਹੜੇ ਉਹ ਸਾਡੇ ਜਿਹੜੇ ਗੌਰਮੈਂਟਸ ਨੇ ਚਾਹੇ ਉਹ ਪ੍ਰੋਵਿੰਸ਼ਲ ਹੈ ਫੈਡਰਲ ਹੈ ਉਹ ਬੜੇ ਸਾਰੇ ਰਿਬੇਟ ਵੀ ਦਿੰਦੀਆਂ ਨੇ, ਸੋ ਲੇਕਿਨ ਇਸ ਰਿਬੇਟਸ ਨੂੰ ਲੈ ਕੇ ਵੀ ਬੜੀ ਵਾਰ ਜਿਹੜਾ ਉਹ ਕਾਫੀ ਸਾਰੇ ਲੋਕਾਂ ਦੇ ਨਾਲ ਉਸ ਨੂੰ ਤੁਸੀਂ ਇੰਟਰੈਕਟ ਵੀ ਕਹਿ ਸਕਦੇ ਹੋ। ਸੋ ਲੇਟੈਸਟ ਫਰਾਡ ਜਿਹੜੇ ਸਾਹਮਣੇ ਆਏ ਨੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਸਪੈਸ਼ਲੀ ਜਿਹੜੇ ਸਮਾਰਟ ਹੋਮ ਸਰਵਿਸਿਜ ਪ੍ਰੋਵਾਈਡ ਕਰਦੀਆਂ ਨੇ, ਸੋ ਉਹ ਪਿਛਲੇ ਕਾਫੀ ਸਾਰੀ ਰਿਬੇਟ ਦਿੱਤੀਆਂ ਗਈਆਂ, ਸੋ ਇਹਦੇ ਵਿੱਚ ਇੱਕ ਜਿਹੜੇ ਹੋਮ ਓਨਰਸ ਨੇ ਸੋ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਉਹਨਾਂ ਦੇ ਨਾਲ ਜਿਹੜੀ ਇਹ ਗੌਰਮੈਂਟ ਰਿਬੇਟ ਪ੍ਰੋਗਰਾਮ ਦੇ ਅੰਡਰ ਜਿਹੜਾ ਕੁਛ ਜਿਹੜਾ ਉਹ ਫਰਾਡ ਕੀਤਾ ਹੈ, ਕਿਉਂਕਿ ਜਿਹੜੀ ਉਹਨਾਂ ਦੇ ਨਾਲ ਪ੍ਰੋਮਿਸ ਕੀਤੀ ਗਈ ਸੀ ਰਿਬੇਟ ਜਿਹੜੀ ਕਿ ਗੌਰਮੈਂਟ ਵੱਲੋਂ ਨੂੰ ਮਿਲਣੀ ਸੀ। ਸੋ ਸਪੈਸ਼ਲੀ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨ ਹੀਟ ਪੰਪ ਦਾ ਜਿਹੜਾ ਵਾਟਰ ਹੀਟਰ ਤੇ ਹੋਰ ਜਿਹੜੇ ਸਮਾਰਟ ਥਰਮੋਸਟੈਟ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੇ ਇਹ ਸਰਵਿਸ ਪ੍ਰੋਵਾਈਡ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਕ ਪਰਟੀਕੁਲਰ ਅਮਾਉਂਟ ਜਿਹੜੀ ਉਹ ਖਰਚ ਦਿਓ ਤੇ ਇਹਦੇ ਵਿੱਚੋਂ ਕੁਛ ਕੁ ਪਾਰਟ ਜਿਹੜਾ ਹੈ ਉਹ ਗੌਰਮੈਂਟ ਵੱਲੋਂ ਤੁਹਾਨੂੰ ਰਿਬੇਟ ਦੇ ਤੌਰ ਦੇ ਉੱਪਰ ਜਿਹੜਾ ਉਹ ਮਿਲੇਗਾ। ਲੇਕਿਨ ਅਨਫੋਰਚੁਨੇਟਲੀ ਉਹ ਰਿਬੇਟ ਵਗੈਰਾ ਤੇ ਕਿਸੇ ਨੂੰ ਚਲੋ ਕੀ ਮਿਲਣੀ ਸੀ, ਲੋਕ ਬੜੇ ਮਹਿੰਗੇ ਮਹਿੰਗੇ ਕੰਟਰੈਕਟ ਦੇ ਵਿੱਚ ਸਪੈਸ਼ਲੀ ਕਈਆਂ ਨੇ 5 ਸਾਲ ਦਾ ਸਾਈਨ ਕਰ ਲਿਆ, ਕਈ ਨੇ 10 ਕਰ ਲਿਆ, ਸੋ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਰਿਬੇਟ ਹੈ ਜਿਹੜੀ ਉਹਨਾਂ ਨਾਲ ਪ੍ਰੋਮਿਸ ਕੀਤੀ ਗਈ ਸੀ ਉਹ ਉਹਨਾਂ ਨੂੰ ਨਹੀਂ ਮਿਲੀ। ਸੋ ਇਹਦੇ ਬਾਰੇ ਜਿਹੜੇ ਕੁਛ ਕੁ ਜਿਹੜੇ ਲੋਕ ਨੇ ਉਹਨਾਂ ਨੇ ਕੰਪਲੇਂਟ ਕੀਤੀ ਹੈ, ਜਿਹਦੇ ਵਿੱਚ ਉਹ ਕੁਛ ਕਿੰਗਸਟਨ, ਬ੍ਰੈਂਪਟਨ, ਹੋਰ ਵੀ ਬਹੁਤ ਸਾਰੀ ਏਰੀਏ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਇਸ ਦੇ ਬਾਰੇ ਕੰਪਲੇਂਟ ਕੀਤੀ ਹੈ। ਸੋ ਇਸ ਦੇ ਬਾਰੇ ਅੱਗੇ ਚੱਲ ਕੇ ਮੈਂ ਡਿਟੇਲ ਚ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਸ਼ੇਅਰ ਕਰਾਂਗਾ, ਲੇਕਿਨ ਕਿਉਂਕਿ ਸੌਰਵ ਜੀ ਨਾਲ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ, ਸੋ ਉਸ ਨੂੰ ਜਿਹੜੀ ਉਹ ਕੰਪਲੀਟ ਜਿਹੜੀ ਉਹ ਕਰਾਂਗੇ ਅੱਗੇ ਚੱਲ ਕੇ। ਲੇਕਿਨ ਇਹ ਜਿਹੜੀ ਸਪੈਸ਼ਲੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਡੀਲ ਕੋਈ ਸਾਈਨ ਸਪੈਸ਼ਲੀ ਜਿਹਦੇ ਚ ਤੁਹਾਨੂੰ ਪਤਾ ਹੈ ਕਿ ਜਿਹੜੇ ਈਵੀ ਵਹੀਕਲ ਸਨ ਉਹਦੇ ਬਾਰੇ ਵੀ ਉਹਦੇ ਵਾਸਤੇ ਵੀ ਈਵੀ ਵਹੀਕਲ ਕੋਈ ਲੈਂਦੇ ਸੀ ਉਹਦੇ ਲਈ ਵੀ ਜਿਹੜੀ ਗੌਰਮੈਂਟ ਹੈ ਰਿਬੇਟ ਜਿਹੜੀ ਆਫਰ ਕਰਦੀ ਸੀ ਉਹ ਤਾਂ ਡਾਇਰੈਕਟਲੀ ਚਲੋ ਤੁਹਾਨੂੰ ਮਿਲ ਜਾਂਦੀਆਂ ਸੀ, ਲੇਕਿਨ ਇਸ ਰਿਬੇਟ ਦੇ ਚੱਕਰ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗਲਤ ਹੱਥਾਂ ਦੇ ਵਿੱਚ ਜਿਹੜੇ ਉਹ ਕਈ ਵਾਰ ਫਸ ਜਾਂਦੇ ਨੇ। ਕੁਛ ਕੰਪਨੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਪ੍ਰੋਮਿਸ ਤੇ ਕਰ ਦਿੰਦੀਆਂ ਨੇ, ਲੇਕਿਨ ਕੰਪਨੀਜ਼ ਖੁਦ ਹੀ ਉਸ ਬਿਜ਼ਨਸ ਦੇ ਵਿੱਚੋਂ ਉਹ ਜਿਹੜੀਆਂ ਉਹ ਬਾਹਰ ਜਾਣ ਵਾਲੀਆਂ ਹੁੰਦੀਆਂ ਨੇ, ਕਈ ਵਾਰ ਫਿਰ ਉਹ ਨੈਕਸਟ ਕੰਪਨੀ ਦੇ ਉੱਤੇ ਪਾ ਦਿੰਦੀਆਂ ਨੇ ਤੇ ਨੈਕਸਟ ਕੰਪਨੀ ਉਸ ਨੂੰ ਟੇਕ ਓਵਰ ਕਰਦੀ ਹੈ। ਸੋ ਉਹ ਕਈ ਵਾਰ ਤੁਹਾਨੂੰ ਇਸ ਰਿਬੇਟ ਦੇ ਵਿੱਚ ਜਿਹੜਾ ਪੈਸਾ ਮਿਲਣਾ ਹੁੰਦਾ ਹੈ ਉਹ ਤੁਹਾਨੂੰ ਜਿਹੜਾ ਉਹ ਨਹੀਂ ਮਿਲਦਾ। ਸੋ ਇਹ ਵੀ ਕਾਫੀ ਇੰਟਰਸਟਿੰਗ ਨਿਊਜ਼ ਹੈ, ਕਿਉਂਕਿ ਜਿਹੜੇ ਸਾਡੇ ਜਿਹੜੇ ਨਵੇਂ ਰੈਜੀਡੈਂਟਸ ਨੇ ਸਪੈਸ਼ਲੀ ਉਹਨਾਂ ਦੇ ਨਾਲ ਜਿਹੜੇ ਪ੍ਰੋਮਿਸਿਸ ਨੇ ਉਹ ਤੇ ਕਰ ਲਏ ਜਾਂਦੇ ਨੇ, ਲੇਕਿਨ ਬਾਅਦ ਚ ਉਹਨਾਂ ਨੂੰ ਪ੍ਰੋਮਿਸਿਸ ਨੂੰ ਜਿਹੜਾ ਉਹ ਸਿਰੇ ਨਹੀਂ ਚੜਿਆ ਜਾਂਦਾ। ਜੀ ਤਾਨੀਆ ਜੀ,
ਜੀ ਬਿਲਕੁਲ ਗੁਰਦੀਪ ਜੀ, ਕਾਫੀ ਇੰਪੋਰਟੈਂਟ ਆਪਣੇ ਅਨਾਲਿਸਿਸ ਡਿਸਕਸ਼ਨ ਚੱਲ ਰਹੀ ਹੈ, ਡਿਸਕਸ਼ਨ ਨੂੰ ਵੀ ਬਿਲਕੁਲ ਆਪਾਂ ਕੰਟੀਨਿਊ ਕਰਦੇ ਹਾਂ। ਐਂਡ ਇਹਦੇ ਨਾਲ ਹੀ ਸਾਡੇ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਸੌਰਵ ਰਤਨ ਜੀ ਸਾਡੇ ਨਾਲ ਰੀਕਨੈਕਟ ਕਰ ਚੁੱਕੇ ਨੇ, ਸੋ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ। ਵਾਂਸ ਅਗੇਨ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ। ਜੀ ਸੌਰਵ ਰਤਨ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਜੀ ਜੀ ਸੌਰਵ ਜੀ, ਜੀ ਜੀ ਤੁਸੀਂ ਆਨਰ ਹੋ ਜੀ, ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ। ਜੀ ਜੀ ਸੌਰਵ ਜੀ, ਸੋ ਕਾਫੀ ਇੰਪੋਰਟੈਂਟ ਆਪਣੀ ਅਨਾਲਿਸਿਸ ਚੱਲ ਰਹੀ ਸੀ, ਡਿਸਕਸ਼ਨ ਚੱਲ ਰਹੀ ਸੀ, ਐਂਡ ਆਪਾਂ ਦੇਖ ਰਹੇ ਹਾਂ ਕਿ ਕਾਫੀ ਸਾਰੀਆਂ ਜੋ ਨਈਆਂ ਲਾਈਕ ਨਵੀਆਂ ਜੋਬਸ ਇੰਟਰੋਡਿਊਸ ਹੋ ਰਹੀਆਂ ਨੇ, ਸੋ ਇਹਦੇ ਉੱਤੇ ਤੁਸੀਂ ਸਾਨੂੰ ਅਨਾਲਿਸਿਸ ਜ਼ਰੂਰ ਦਿਓ ਕਿ ਇਹਦਾ ਕੀ ਇੰਪੈਕਟ ਸਾਡੀ ਲਾਈਕ ਇਕਾਨਮੀ ਦੇ ਉੱਤੇ ਐਂਡ ਸਾਨੂੰ ਕੀ ਦੇਖਣ ਨੂੰ ਮਿਲੇਗਾ ਕੈਨੇਡਾ ਦੇ ਵਿੱਚ, ਕਿੱਦਾਂ ਇੱਕ ਪੋਜ਼ਿਟਿਵ ਜੋ ਹੈ ਨਾ ਅਪਰੋਚ ਹੈ ਇਸ ਚੀਜ਼ ਦੀ ਸਾਨੂੰ ਦੇਖਣ ਨੂੰ ਮਿਲੇਗੀ। ਜੀ
ਦੇਖਿਏ, ਕਾਫੀ ਸਾਰੀ ਚੀਜ਼ਾਂ ਹੈਗੀਆਂ ਨੇ, ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਸੌਰੀ ਵਿੱਚ ਲਾਈਨ ਆਈ ਡੋਂਟ ਕਿਉਂ ਡਿਸਕਨੈਕਟ ਹੋ ਗਈ, ਲੇਕਿਨ ਇਹ ਹੈਗਾ ਕਿ ਹਜੇ ਕੋਈ ਵੀ ਚੀਜ਼ ਕਹਿਣੀ ਜਲਦਬਾਜ਼ੀ ਹੋਏਗੀ, ਕਿਉਂਕਿ ਇਹ ਨੰਬਰਸ ਟਰੂ ਰਿਫਲੈਕਸ਼ਨ ਟੂ ਜਿਹੜਾ ਹੈਗਾ ਸਟਰੋਂਗ ਇਕਨੋਮਿਕ ਐਕਟੀਵਿਟੀ ਨਹੀਂ ਹੈਗੇ।
ਨੰਬਰ ਜਿਹੜੇ ਹੈਗੇ ਨੇ ਮੀਨਸ ਕਿ ਜਿਵੇਂ ਹੁਣ ਲੋਟ ਆਫ ਪੀਪਲ ਗੋਸ ਇੰਪਲੋਇਡ ਇਨ ਕੈਨੇਡਾ ਐਵਰੀ ਈਅਰ ਬੈਂਚਮਾਰਕ ਜਿਹੜਾ ਹੈਗਾ 300,000 ਪੀਪਲ ਹੈਗਾ ਸੋ ਲਾਸਟ ਈਅਰ ਸਟਿਲ 64,000 ਨੰਬਰ ਜਿਹੜੇ ਆਏ ਨੇ ਟਰਾਂਸਪੋਰਟੇਸ਼ਨ ਸੈਕਟਰ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਇਟ ਗੋਨਾ ਟੇਕ ਟਾਈਮ ਮਤਲਬ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੂਵਮੈਂਟ ਹੋਈ ਹੈਗੀ ਹੈ ਉਹ ਬਿਕੋਜ਼ ਕੁਇਕ ਸ਼ਿਪਮੈਂਟ ਆਫ ਗੁੱਡ ਦਿਸ ਸਾਈਡ ਐਂਡ ਦੀ ਅਦਰ ਸਾਈਡ ਆਫ ਦਾ ਬਾਰਡਰ ਤਾਂ ਕਿ ਟੈਰਿਸ ਤੋਂ ਪਹਿਲਾਂ ਜਿਹੜਾ ਹੈਗਾ ਪਹੁੰਚਾਇਆ ਜਾ ਸਕੇ ਐਕਟੀਵਿਟੀ ਦੇ ਵਿੱਚ ਥੋੜਾ ਜਿਹਾ ਜਿਹੜਾ ਹੈਗਾ ਫੀਅਰ ਫੈਕਟਰ ਜਿਹੜਾ ਹੈਗਾ ਕਰ ਰਿਹਾ ਹੈਗਾ ਬਟ ਹਜੇ ਟਾਈਮ ਥੋੜਾ ਜਿਹੜਾ ਹੈਗਾ ਉਹ ਲੱਗੇਗਾ ਬਿਕੋਜ਼ ਇਟ ਆਲ ਡਿਪੈਂਡਸ ਕਿ ਜਿਹੜੇ ਵੱਡੇ ਰਿਟੇਲਰਸ ਹੈਗੇ ਨੇ ਮੈਨੂਫੈਕਚਰਰਸ ਹੈਗੇ ਕਿਉਂਕਿ ਅਲਟੀਮੇਟਲੀ ਹਰ ਚੀਜ਼ ਡਿਮਾਂਡ ਦੇ ਨਾਲ ਕਨੈਕਟਡ ਹੈ ਹਰ ਚੀਜ਼ ਇਨਵੈਂਟੋਰੀ ਦੇ ਨਾਲ ਕਨੈਕਟਡ ਹੈ ਤੁਹਾਡੀ ਟੋਟਲ ਕੈਲਕੂਲੇਸ਼ਨ ਆਫ ਗੁਡਸ ਐਂਡ ਸਰਵਿਸਿਸ ਪ੍ਰੋਡਿਊਸ ਐਂਡ ਬੀਇੰਗ ਸੋਲਡ ਵਿਦ ਅ ਡਿਮਾਂਡ ਬੀਇੰਗ ਫੋਰਕਾਸਟਡ ਓਵਰ ਅ ਪੀਰੀਅਡ ਆਫ ਮਿਡ ਟਰਮ ਐਂਡ ਲੌਂਗ ਟਰਮ ਕਿਉਂਕਿ ਹਮੇਸ਼ਾ ਜਿਹੜਾ ਹੈਗਾ ਬਾਇੰਗ ਜਿਹੜੀ ਹੈਗੀ ਹੈ ਉਹ ਫਾਰਵਰਡ ਲੁਕਿੰਗ ਦੇ ਨਾਲ ਹੀ ਹੁੰਦੀ ਹੈਗੀ ਹੈ ਆਈ ਵੁੱਡ ਸੇ ਕਿ ਮਿਸਟਰ ਟਰੰਪ ਹੈਗੇ ਨੇ ਉਹਨਾਂ ਦੇ ਜਿਹੜੇ ਪਰਸਨਲ ਵਿਊਜ ਨੇ ਟੈਰਿਫ ਨੂੰ ਲੈ ਕੇ ਆਪਣੇ ਟ੍ਰੇਡ ਨੂੰ ਲੈ ਕੇ ਕਿਉਂਕਿ ਕੈਨੇਡਾ ਮੈਕਸੀਕੋ ਤੇ ਅਮਰੀਕਾ ਦਾ ਜਿਹੜਾ ਰਿਸ਼ਤਾ ਹੈ ਬੜਾ ਸਹਿਜ ਰਿਸ਼ਤਾ ਹੈ ਉਹਨੂੰ ਆਪਾਂ ਸਹਿਜ ਕਰ ਹੀ ਨਹੀਂ ਸਕਦੇ ਜਿਵੇਂ ਪਹਿਲਾਂ ਕਿਹਾ ਹੈਗਾ ਇਹ ਨਹੀਂ ਹੋ ਸਕਦਾ ਹੈ ਕਿਉਂਕਿ ਆਲ ਆਫ ਅ ਸਡਨ ਮਿਸਟਰ ਟਰੰਪਸ ਐਡਵਰਸ ਵਿਊ ਅਬਾਊਟ ਨੈਟ ਟ੍ਰੇਡ ਬੈਲੈਂਸ ਨੈਟ ਟ੍ਰੇਡ ਬੈਲੈਂਸ ਮਤਲਬ ਕੀ ਹੈ ਕਿ ਜਿਹੜਾ ਟ੍ਰੇਡ ਯੂ ਐਸ ਏ ਕੈਨੇਡਾ ਦੇ ਵਿੱਚ ਹੋ ਰਿਹਾ ਹੈਗਾ ਉਹਦੇ ਵਿੱਚ ਕੈਨੇਡਾ ਜਿਹੜਾ ਹੈਗਾ ਉਹ ਪੋਜ਼ਿਟਿਵ ਬੈਲੈਂਸ ਜਿਹੜਾ ਹੈਗਾ ਕੈਰੀ ਕਰ ਰਿਹਾ ਐਂਡ ਮੈਕਸੀਕੋ ਐਜ਼ ਅਪੋਜ਼ਡ ਟੂ ਯੂ ਐਸ ਬਟ ਦੀਸ ਨੰਬਰਸ ਇਨ ਟੋਟੈਲਿਟੀ ਡੂ ਨਾਟ ਵਰਕ ਇਨ ਔਰ ਡੂ ਨਾਟ ਪੇਂਟ ਦ ਸੇਮ ਪਿਕਚਰ ਕਾਰਨ ਕੀ ਹੈ ਕਿ ਬਿਗੈਸ ਜਿਹੜੇ ਯੂ ਐਸ ਰਿਟੇਲਰ ਹੈਗੇ ਨੇ ਦੇ ਆਰ ਸੈਲਿੰਗ ਦੇਅਰ ਗੁੱਡਸ ਐਂਡ ਸਰਵਿਸਿਸ ਹੇਅਰ ਇਨ ਕੈਨੇਡਾ ਯੂ ਲੁੱਕ ਐਟ ਆਲ ਦ ਬਿਗਰ ਕਾਰਪੋਰੇਸ਼ਨ ਚਾਹੇ ਉਹ ਤੁਹਾਡੀ ਕਲੋਥਿੰਗ ਹੈਗੀ ਹੈ ਚਾਹੇ ਉਹ ਤੁਹਾਡੇ ਇਲੈਕਟ੍ਰੋਨਿਕਸ ਹੈਗੇ ਨੇ ਸੋ ਆਈ ਵੁੱਡ ਸੇ ਆਈ ਡੋਂਟ ਥਿੰਕ ਕਿ ਦਿਸ ਇਜ਼ ਅ ਵਿਊ ਪੁਆਇੰਟ ਆਫ ਅਮੈਰੀਕਨ ਕਾਰਪੋਰੇਟ ਹਾਊਸਿਸ ਦਿਸ ਇਜ਼ ਅ ਵਿਊ ਪੁਆਇੰਟ ਆਫ ਬਿਊਰੋਕ੍ਰੇਸੀ ਔਰ ਸਿਸਟਮ ਇਹ ਦੇ ਵਿਊ ਨੇ ਪਰ ਇਹ ਥੋੜੀ ਜਿਹੀ ਅਸਹਿਜਤਾ ਜ਼ਰੂਰ ਕ੍ਰੀਏਟ ਕਿਉਂਕਿ ਹੀ ਇਜ਼ ਇਨ ਅ ਮੂਡ ਟੂ ਆਈ ਮੀਨ ਗੈਟ ਮੈਕਸੀਮਮ ਪਰਸੈਂਟੇਜ ਆਫ ਬੈਨੀਫਿਟ ਆਊਟ ਆਫ ਦਿਸ ਗੇਮ ਚਾਹੇ ਉਹ ਇੰਡੀਆ ਚਾਹੇ ਉਹ ਚਾਈਨਾ ਚਾਹੇ ਉਹ ਕੈਨ ਸੋ ਇਸ ਕਰਕੇ ਜਿਹੜੇ ਆਉਣ ਵਾਲੇ ਆਈ ਵੁੱਡ ਸੇ ਇੱਕ ਕੁਆਟਰ ਜਿਹੜਾ ਹੈਗਾ ਉਹ ਸਸੈਪਟੇਬਲ ਟੂ ਦਿਸ ਕਾਇੰਡ ਆਫ ਡੀਲ ਹੈਗਾ ਅਗਲੇ ਤਿੰਨ ਕੁਆਟਰ ਜਿਹੜੇ ਹੈਗੇ ਨੇ ਉਹ ਹਾਈਲੀ ਇੰਪੋਰਟੈਂਟ ਹੈਗੇ ਨੇ ਵਿਚ ਵਿਲ ਸੈਟ ਦ 7-8 ਈਅਰਸ ਪੂਰਾ ਸਾਲ 2025 ਦਾ ਜਿਹੜਾ ਦਿਸ ਵਿਲ ਇਵੈਂਚੁਅਲੀ ਸੈਟ ਦਾ ਕੋਰਸ ਫਾਰ ਬਿਗਰ ਆਈ ਵੁੱਡ ਸੇ ਇਕਨੋਮਿਕ ਇਵੈਂਟਸ ਟੂ ਅਕਰ ਪ੍ਰੋਵਾਈਡਡ ਇਹਦੇ ਵਿਚ 10-12% ਜੀਓ ਪੋਲੀਟੀਕਲ ਰਿਸਕ ਨੂੰ ਫੈਕਟਰ ਇਨ ਕੀਤਾ ਜਾਵੇ 2026 ਜਿਹੜਾ ਹੈ ਉਹ ਆਮ ਤੌਰ ਤੇ ਜਿਹੜਾ ਹੈਗਾ ਉਹ ਟ੍ਰੈਂਡ ਸੈਟਰ ਕਰੀਏਗਾ ਫਾਰ ਮੋਸਟ ਆਫ ਦਾ ਗਲੋਬਲ ਇਕਨੋਮਿਕ ਇੰਟਰਸਟ ਐਕਟੀਵਿਟੀਜ਼ ਐਜ਼ ਵੈਲ ਐਜ਼ ਆਪਾਂ ਜੀ ਡੀ ਪੀ ਸੋਲਿਡ ਜਾਂ ਪ੍ਰੋਡਕਟਿਵ ਜੀ ਡੀ ਪੀ ਦੀ ਆਪਾਂ ਗੱਲ ਕਰਦੇ ਹੈਗੇ ਹਾਂ ਸੋ ਕੈਨੇਡਾ ਦੇ ਆਪਣੇ ਚੈਲੇਂਜਸ ਹੈਗੇ ਔਰ ਇਮੀਗ੍ਰੇਸ਼ਨ ਇਜ਼ ਵਟ ਕੈਨੇਡਾ ਨੀਡ ਆਲਵੇਸ ਕਿਉਂਕਿ ਇਮੀਗ੍ਰੇਸ਼ਨ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਹਾਊਸਿੰਗ ਮਾਰਕੀਟ ਦਾ ਇਮਬੈਲੈਂਸ ਇਨ ਰਿਲੇਸ਼ਨ ਟੂ ਦ ਬਿਜ਼ਨਸ ਪ੍ਰੋਡਕਟਿਵਿਟੀ ਗਰੋਥ ਐਂਡ ਇਕਨੋਮਿਕ ਐਕਟੀਵਿਟੀ ਇਹ ਕਾਫੀ ਸਾਲਾਂ ਤੋਂ ਜਿਹੜਾ ਹੈਗਾ ਇਮਬੈਲੈਂਸ ਚੱਲ ਰਿਹਾ ਹੈਗਾ ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ ਬਟ ਵੀ ਨੀਡ ਮੋਰ ਹਾਊਸਿਸ ਵੀ ਨੀਡ ਮੋਰ ਅਫੋਰਡੇਬਿਲਿਟੀ ਵੀ ਨੀਡ ਬੈਟਰ ਪ੍ਰੋਸਪੈਕਟਸ ਆਫ ਜੋਬ ਵੀ ਨੀਡ ਕੰਟੀਨਿਊਸ ਐਕਟੀਵਿਟੀ ਮਤਲਬ ਜਿਹੜਾ ਬੈਲੈਂਸ ਟਰਾਈ ਕਰਨ ਵਾਲੀ ਗੱਲ ਹੈਗੀ ਹੈ ਬਿਟਵੀਨ ਇਕਨੋਮਿਕ ਇੰਟਰਸਟ ਐਂਡ ਲਿਵਿੰਗ ਸਟੈਂਡਰਡ ਆਫ ਦਾ ਪੀਪਲ ਇਟ ਇਜ਼ ਡਾਇਰੈਕਟਲੀ ਕੋਰਲੇਟਡ ਵਿਦ ਜੀ ਡੀ ਪੀ ਨੰਬਰਸ ਵਿਦ ਓਵਰਆਲ ਗਰੋਥ ਇਨ ਦਿਸ ਰੀਜਨ ਸੋ ਇਸ ਕਰਕੇ ਆਈ ਵੁੱਡ ਸੇ ਕਿ ਕਾਫੀ ਸਾਰੀ ਓਪਰਚੁਨਿਟੀਜ਼ ਨੇ ਚੈਲੰਜਸ ਨੇ ਕੈਨੇਡਾ ਦੀ ਪੋਲੀਟੀਕਲ ਇਨਸਟੇਬਿਲਿਟੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਈ ਵੁੱਡ ਸੇ ਜਿਵੇਂ ਹੁਣ ਕੈਪੀਟਲ ਗੇਨ ਟੈਕਸਿਸ ਦੇ ਰੂਲ ਚੇਂਜਿਸ ਨੇ ਸੀ ਪੀ ਪੀ ਆਪਾਂ ਗੱਲ ਕਰੀਏ ਤੇ ਪਿਛਲੇ 20 ਸਾਲਾਂ ਦੇ ਵਿੱਚ ਆਲਮੋਸਟ ਆਪਾਂ ਡਬਲ ਤੋਂ ਜ਼ਿਆਦਾ ਹੁਣ ਸੀ ਪੀ ਪੀ ਕਟਵਾ ਰਹੇ ਹਾਂ ਇਹ ਨਹੀਂ ਹੈਗਾ ਕਿ ਟੈਕਸਿਸ ਨਹੀਂ ਹੋਇਆ ਇਸ ਵੇਲੇ ਵੀ ਆਰ ਪੇਇੰਗ ਹਾਈਐਸਟ ਨੰਬਰ ਆਫ ਟੈਕਸਿਸ ਪਰ ਜਿਹੜੀ ਨਵੀਂ ਗਵਰਨਮੈਂਟ ਆਏਗੀ ਉਹਨੂੰ ਵੀ ਟੈਕਸਿਸ ਕਲੈਕਸ਼ਨ ਦੀ ਜ਼ਰੂਰਤ ਹੈਗੀ ਹੈ ਜੇ ਉਹ 80-90 billion ਡਾਲਰ ਐਕਸਟਰਾ ਇਕੱਠਾ ਕਰਨਗੇ ਤਦੇ ਬੈਲੈਂਸ ਆਫ ਬੁੱਕਸ ਵੱਲ ਨੂੰ ਕਦੇ ਗੇਮ ਵਧੇਗੀ ਕਿਸੇ ਮੈਨੂੰ ਸਮਝ ਨਹੀਂ ਆ ਰਿਹਾ ਸੋ ਮੈਂ ਜ਼ਿਆਦਾ ਇਸ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਕਿਉਂਕਿ ਆਈ ਡੋਂਟ ਵਾਂਟ ਟੂ ਸਾਊਂਡ ਪੈਸੀਮਿਸਟਿਕ ਫਾਰ ਦੈਟ ਮੈਟਰ ਆਫ ਫੈਕਟ ਬਟ ਆਈ ਸਟਿਲ ਬਿਲੀਵ ਕਿ ਚੈਲੰਜਸ ਪੋਲੀਟੀਕਲ ਵਿਲ ਦੇ ਲਈ ਕੈਨੇਡਾ ਦੇ ਹੈਗੇ ਨੇ। ਹਾਂ, ਇਹ ਜ਼ਰੂਰ ਹੈਗਾ ਕਿ ਮੈਨੇ ਲੁੱਕ ਐਟ ਮਾਰਕੀਟ ਫਰੋਮ ਅ ਕਲਾਇੰਟ ਪਰਸਪੈਕਟਿਵ ਜਾਂ ਐਜ਼ ਅ ਪਲੈਨਰ ਕਿ ਜਦੋਂ ਅਸੀਂ ਲੋਕਾਂ ਦੇ ਪੈਸੇ ਇਨਵੈਸਟ ਕਰ ਰਹੇ ਹਾਂ, ਇਨਵੈਸਟਮੈਂਟ ਕਰ ਰਹੇ ਹੈਗੇ ਹਾਂ ਉਹਨਾਂ ਦੀ ਲੌਂਗ ਟਰਮ ਮਿਡ ਟਰਮ ਗੋਲਸ ਦੇ ਲਈ, ਤੋ ਵੀ ਸੀ ਲੋਟ ਆਫ ਓਪਰਚੁਨਿਟੀ ਬਿਕੋਜ਼ ਦਾ ਟੌਪ ਟੀਅਰ ਕਾਰਪੋਰੇਸ਼ਨਸ ਹੂ ਆਰ ਐਟ ਦਾ ਮੋਮੈਂਟ ਡੂਇੰਗ ਵਨ ਆਫ ਦਾ ਬੈਸਟ ਆਈ ਵੁੱਡ ਸੇ ਵੈਲੀਏਸ਼ਨ, ਉਹ ਦੌਰ ਜਿਹੜਾ ਹੈਗਾ ਉਹ ਜਾਰੀ ਰਹੇਗਾ ਔਰ ਉਹਦੇ ਵਿੱਚ ਇੱਕ ਸਸਟੇਨਡ ਤੇ ਡਾਇਰੈਕਸ਼ਨਲ ਵਾਧਾ ਹੋਵੇਗਾ। ਸੋ ਇਸ ਕਰਕੇ ਆਈ ਲਾਈਕ ਲਾਸਟ 2 ਇਅਰਸ ਆਪਣੇ ਕਾਫੀ ਸਾਰੇ ਲਿਸਨਰਸ ਮੇਰੇ ਨਾਲ ਜੁੜੇ ਹੋਏ ਨੇ, ਦੇ ਅੰਡਰਸਟੈਂਡ ਵਟ ਵੀ ਹੈਵ ਡਨ, ਔਰ ਆਉਣ ਵਾਲਾ ਸਮਾਂ ਵੀ ਜਿਹੜਾ ਹੈਗਾ ਪਰਟੀਕੁਲਰਲੀ 7-8 ਇਅਰਸ ਦਾ ਬਾਰਿੰਗ ਦਾ ਨੈਕਸਟ ਰਿਸੈਸ਼ਨ ਵਿਚ ਪ੍ਰੋਬੇਬਲੀ ਵਿਲ ਹਿਟ ਇਨ ਡਿਊਰਿੰਗ ਦੈਟ ਪੀਰੀਅਡ, ਉਹ ਕਾਫੀ ਅੱਛਾ ਹੈ, ਕਾਫੀ ਸਟਰੋਂਗ ਹੈ, ਪ੍ਰੋਸਪੈਕਟਸ ਕਾਫੀ ਅੱਛੇ ਹੈਗੇ ਨੇ, US ਨੂੰ ਲੈ ਕੇ ਕਾਫੀ ਅੱਛੇ ਹੈਗੇ ਨੇ ਕਿਉਂਕਿ US ਲੈ ਕੇ ਵੀ ਸਟਰੋਂਗਲੀ ਪੋਜੀਸ਼ਨ ਹੈਗਾ, ਕਿਉਂਕਿ US ਦੇ ਵਿੱਚ ਜਿਹੜੀਆਂ ਜੋਬਸ ਹੋਈਆਂ ਨੇ, US ਦੀ ਜਿਹੜੀ ਵੇਜ ਗਰੋਥ ਹੈ, US ਦੇ ਵਿੱਚ ਜਿਹੜੀ ਹਾਊਸਿੰਗ ਮਾਰਕੀਟ ਦੀ, ਦੋ ਉੱਥੇ ਇੰਪੈਲਸ ਹੈਗੇ ਨੇ, ਲੇਕਿਨ ਓਵਰਆਲ ਜਿਹੜੀ ਇੱਕ ਕੰਜ਼ਿਊਮਰ ਡਿਮੈਂਡ ਹੈ ਉਹ US ਦੀ ਸੋਲਿਡ ਸਟਰੈਂਥ ਬਣ ਕੇ ਉਭਰੀ ਹੈਗੀ ਆਫਟਰ ਕੋਵਿਡ। ਸੋ ਇਸ ਕਰਕੇ ਇੱਕ ਚੰਗੀ ਮਨੀ ਕਾਨਸੈਪਟ, ਮਨੀ ਪਲੈਨਿੰਗ, ਤੁਹਾਡੇ ਪੈਸੇ ਦੀ ਜਿਹੜੀ ਉਹਦੀ ਟੈਕਸਿਸ ਦੀ ਜਿਹੜੀ ਹੈਗੀ ਇਰੋਜਨ, ਉਹਨੂੰ ਕਿਵੇਂ ਬਚਾਉਣਾ ਹੈ ਔਰ ਤੁਹਾਨੂੰ ਹਮੇਸ਼ਾ ਅਪਡੇਟ ਕਿਵੇਂ ਰਹਿਣਾ। ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਮੋਸਟਲੀ ਸਾਡੀਆਂ ਇਨਵੈਸਟਮੈਂਟ ਨੇ ਇੰਡੈਕਸਿਸ ਨੂੰ ਬੀਟ ਕੀਤਾ ਹੈ। ਵੀ ਡੂ ਨਾਟ ਪੁੱਟ ਮਨੀ ਇਨ ਦਾ ਇੰਡੈਕਸ ਫੰਡ, ਵੀ ਡੂ ਨਾਟ ਪੁੱਟ ਮਨੀ ਓਨਲੀ ਇਨ ਦਾ ETF ਫੰਡ। ਕਾਰਨ ਕੀ ਹੈ ਕਿ ਐਕਟਿਵ ਮੈਨੇਜ ਫੰਡਸ ਨੂੰ ਯੂਜ਼ ਕਰਦੇ ਹਾਂ। ਐਕਟਿਵ ਮੈਨੇਜ ਫੰਡਸ ਉਹ ਫੰਡਸ ਨੇ ਜੋ ਇੰਡੈਕਸ ਨੂੰ ਬੀਟ ਕਰਨ ਦੀ ਕਪੈਸਿਟੀ ਰੱਖਦੇ ਨੇ ਔਰ ਸਾਨੂੰ ਇਹ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਵੀ ਹੈਵ ਬੀਨ ਕਾਂਸਟੈਂਟਲੀ ਐਂਡ ਕੰਟੀਨਿਊਸਲੀ ਪ੍ਰੋਡਿਊਸਿੰਗ ਰਿਟਰਨਸ ਅਬਵ ਦਾ ਇੰਡੈਕਸ ਰਿਟਰਨ ਫੋਰ ਆਰ ਕਲਾਇੰਟਸ, ਚਾਹੇ ਤੁਹਾਡੀ ਉਹ ਕਾਰਪੋਰੇਸ਼ਨ ਦੇ ਪੈਸੇ ਨੇ, ਚਾਹੇ ਤੁਹਾਡੀ ਉਹ RRSP ਦੇ ਪੈਸੇ ਨੇ, ਚਾਹੇ ਉਹ ਤੁਹਾਡੇ TFSA ਦੇ ਪੈਸੇ ਨੇ, ਚਾਹੇ ਤੁਹਾਡੇ ਨਾਨ ਰਜਿਸਟਰਡ ਪੈਸੇ ਨੇ। ਔਰ ਇਸ ਵੇਲੇ ਸੋ ਕਾਇੰਡਲੀ ਓਪਨ ਅਪ ਯੋਰ ਇਨਵੈਸਟਮੈਂਟ ਸਟੇਟਮੈਂਟਸ, ਚੈੱਕ ਕਰੋ ਕਿ ਤੁਸੀਂ ਕੀ ਕੀਤਾ, ਕਿਵੇਂ ਕੀਤਾ, ਜਾਂ ਨਹੀਂ ਤੁਹਾਨੂੰ ਪਤਾ ਲੱਗ ਰਿਹਾ, ਜਾਂ ਤੁਹਾਨੂੰ ਲੱਗ ਰਿਹਾ ਕਿ $1 million ਔਰ $2 million ਔਰ $500 million ਸਿਟਿੰਗ ਡੂਇੰਗ ਨਥਿੰਗ ਫੋਰ ਅਸ, ਕਮ ਟਾਕ ਟੂ ਅਸ, ਵਿਲ ਗਿਵ ਯੂ ਅ ਟੋਟਲੀ ਡਿਫਰੈਂਟ ਪਰਸਪੈਕਟਿਵ ਵਿਚ ਵਿਲ ਐਡ ਲੋਟ ਆਫ ਵੈਲਿਊ ਫੋਰ ਯੂ। ਨੰਬਰ ਮੇਰਾ ਬੜਾ ਸਿੰਪਲ ਹੈਗਾ ਕਾਲ ਕਰਨ ਦੇ ਲਈ, 416-833-8533, 416-833-8533, once again 416-833-8533।
ਜੀ ਬਿਲਕੁਲ ਸੌਰਵ ਰਤਨ ਜੀ, ਤੁਸੀਂ ਕਾਫੀ ਇੰਪੋਰਟੈਂਟ ਅਨਾਲਿਸਿਸ ਦੇ ਉੱਤੇ ਦਿੱਤਾ। ਐਂਡ ਜੇ ਆਪਾਂ ਲਾਈਕ ਪਲੈਨਿੰਗ ਦੀ ਵੀ ਗੱਲ ਕਰੀਏ, ਇੰਸ਼ੋਰੈਂਸ ਫੀਲਡ ਦੇ ਵਿੱਚ ਆਪਾਂ ਗੱਲ ਕਰੀਏ, 2025 ਦੇ ਵਿੱਚ ਇੱਕ ਵਧੀਆ ਸ਼ੁਰੂਆਤ ਨਜ਼ਰ ਆ ਰਹੀ ਹੈ, ਲਾਈਕ ਰੀਅਲ ਸਟੇਟ ਮਾਰਕੀਟ ਵਿੱਚ ਇੱਕ ਪੋਜੀਟਿਵ ਅਪਰੋਚ ਸਾਨੂੰ ਦੇਣ ਨੂੰ ਮਿਲ ਰਹੀ ਆ। ਐਂਡ ਜੋਬ ਮਾਰਕੀਟ ਤੇ ਹਨਾ, ਜੋ ਆਪਾਂ ਅਨਇੰਪਲੋਇਮੈਂਟ ਜੋ ਨੰਬਰ ਨੇ ਉਹ ਘਟਦੇ ਜਾ ਰਹੇ ਨੇ ਅਨਇੰਪਲੋਇਮੈਂਟ ਦੇ, ਸੋ ਨਿਊ ਜੋਬ ਦਾ, ਸੋ ਓਵਰਆਲ ਜੇ ਆਪਾਂ ਵਿਊ ਲੈਣਾ ਹੋਵੇ ਇੱਕ ਹਨਾ 2025 ਦਾ, ਸੋ ਇਨਵੈਸਟਮੈਂਟ ਦੇ ਵਿੱਚ ਕਿਸੇ ਨੇ ਆਪਣੀ ਲਾਈਕ ਹਨਾ ਸੇਵਿੰਗਸ ਕਰਨੀਆਂ ਨੇ, ਇਨਵੈਸਟਮੈਂਟ ਕਰਨੀਆਂ ਨੇ, ਲਾਈਫ ਇੰਸ਼ੋਰੈਂਸ ਲੈਣੇ ਨੇ, ਪਲੈਨਿੰਗ ਕਰਨੀ ਆ, ਸੋ ਤੁਸੀਂ ਇੱਕ ਓਵਰਵਿਊ ਜ਼ਰੂਰ ਦਿਓ ਕਿ ਕਿੱਦਾਂ ਹੁਣ ਲਾਈਕ ਅਪ 2025 ਦੇ ਵਿੱਚ ਆਪਾਂ ਕੀ ਦੇਖ ਸਕਦੇ ਹਾਂ। ਜੀ
ਦੇਖੋ, 2020 ਜਿਵੇਂ ਮੈਂ ਆਊਟਲੁੱਕ ਦਿੱਤਾ ਹੈਗਾ ਕਿ ਆਊਟਲੁੱਕ ਪੋਜ਼ਿਟਿਵ ਹੈ, ਆਊਟਲੁੱਕ ਪ੍ਰੋਮਿਸਿੰਗ ਹੈਗਾ, ਜਿਹੜੀਆਂ ਇਕਨੋਮਿਕ ਡੈਫੀਸ਼ੀਐਂਸੀਜ਼ ਹੈਗੀਆਂ ਨੇ ਉਹ ਆਪਣੀ ਜਗ੍ਹਾ ਹੈਗੀਆਂ ਨੇ, ਪੋਲੀਟੀਕਲ ਜਿਹੜੇ ਚੈਲੰਜਸ ਹੈਗੇ ਨੇ ਉਹ ਆਪਣੀ ਜਗ੍ਹਾ ਹੈਗੇ ਨੇ, ਪਰ ਯਾਦ ਰੱਖੋ ਕਿ ਵੈਨ ਯੂ ਆਰ ਇਨਵੈਸਟਿੰਗ ਵਿਦ ਅ ਟੌਪ ਕੰਪਨੀ, ਵੈਨ ਯੂ ਆਰ ਇਨਵੈਸਟਿੰਗ ਵਿਦ ਅ ਟੌਪ 1%, ਜਿਹੜੇ ਕਿ ਆਪਣੇ ਆਪਣੇ ਸੈਲਸ ਦੇ ਵਿੱਚ ਜਿਵੇਂ ਕਿ ਕਮਿਊਨੀਕੇਸ਼ਨ ਹੈ, ਕੰਜ਼ਿਊਮਰ ਗੁੱਡਸ ਹੈਗੀਆਂ ਨੇ, ਜਾਂ ਡਿਸਕ੍ਰਿਸ਼ਨਰੀ ਗੁੱਡਸ ਜਿਵੇਂ ਹੋ ਗਿਆ, ਸਟੇਪਲਸ ਹੋ ਗਿਆ, ਇਹਦੇ ਨਾਲ ਨਾਲ ਟੈਕਨੋਲੋਜੀ ਹੋ ਗਿਆ, ਫਾਰਮਾਸੂਟੀਕਲ ਹੋ ਗਿਆ, ਜੇ ਤੁਹਾਡੀ ਇਨਵੈਸਟਮੈਂਟ ਉਹਨਾਂ ਕੰਪਨੀਜ਼ ਦੇ ਵਿੱਚ ਹੈ ਜਿਨ੍ਹਾਂ ਕੰਪਨੀਜ਼ ਦੀ ਪੋਜੀਸ਼ਨ ਯੂਨੀਕ ਹੈ, ਬੈਲੈਂਸ ਸ਼ੀਟ ਸਟਰੋਂਗ ਹੈ, ਠੀਕ ਹੈ ਜੀ, ਚਾਹੇ ਉਹ ਤੁਸੀਂ ਆਪ ਕਰ ਰਹੇ ਹੋ, ਚਾਹੇ ਤੁਹਾਡੇ ਲਈ ਕੋਈ ਕਰ ਰਿਹਾ ਹੈ, ਤੇ ਮੰਨ ਕੇ ਚੱਲੋ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਬਿਕੋਜ਼ ਯੂ ਲੂਜ਼ ਮਨੀ ਵੇਅਰ ਯੂ ਆਰ ਹਾਈਲੀ ਸਪੈਕੂਲੇਟਿਵ, ਯੂ ਲੂਜ਼ ਮਨੀ ਵੇਅਰ ਯੂ ਹੈਵ ਲੈਸ ਕੰਟਰੋਲ, ਯੂ ਲੂਜ਼ ਮਨੀ ਵੇਅਰ ਯੂ ਡੋ ਨਾਟ ਸੈਟ ਦਾ ਡਾਇਰੈਕਸ਼ਨ ਸਮਬਡੀ ਐਲਸ ਇਜ਼ ਡੂਇੰਗ, ਔਰ ਜਿਵੇਂ ਫਾਰ ਐਗਜ਼ਾਮਪਲ ਕਿ ਆਪਾਂ ਕੈਸੀਨੋ ਖੇਲਣ ਗਏ ਹੈਗੇ ਆ, ਆਪਾਂ ਉੱਥੇ ਕੈਸੀਨੋ ਦੇ ਵਿੱਚ ਪੈਸਾ ਲਗਾਇਆ ਹੈਗਾ, ਸਾਡੇ ਹੱਥ ਚ ਕੁਛ ਨੀ ਹੈਗਾ,
ਅਸੀਂ ਤਾਂ ਪ੍ਰੋਬੇਬਿਲਿਟੀ ਦੇ ਉੱਪਰ ਪੈਸੇ ਲਗਾ ਰਹੇ ਹਾਂ ਕਿ ਸ਼ਾਇਦ ਸਾਡਾ ਨੰਬਰ ਆ ਜਾਏ ਤੇ ਅਸੀਂ ਜਿੱਤ ਜਾਈਏ। ਇਨਵੈਸਟਮੈਂਟ ਇਸ ਤਰ੍ਹਾਂ ਨਹੀਂ ਹੁੰਦੀ। ਵੀ ਡੋ ਨਾਟ ਐਕਟ ਲਾਈਕ ਅ ਸਪੈਕੂਲੇਟਿਵ ਪਲੇਅਰ ਸਿਟਿੰਗ ਇਨ ਅ ਕੈਸੀਨੋ। ਇੱਥੇ ਅਸੀਂ ਬਹੁਤ ਹੀ ਆਈ ਵੁੱਡ ਸੇ ਸੰਵੇਦਨਸ਼ੀਲ ਹੋ ਕੇ ਬਹੁਤ ਹੀ ਜ਼ਿਆਦਾ ਸਮਝ ਕੇ ਜਿਹੜੇ ਹੈਗੇ ਨੇ ਪੈਸੇ ਇਨਵੈਸਟ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਪਿਛਲੇ 18 ਸਾਲ ਤੋਂ we never lost money in the market kyunki assi direct investment nahi karde, we are not buying options or futures or derivatives.